दंडौत वंदन अनेक बार सर्व कला समरथ डोलन तेरा खौ प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा से जानी नाम दे सैयद दा प्रसंग इथों तक पहुंचा है कि किसी सिख ने जानी सैयद नूं दस्या कि सतगुरु हरगोबिंद सच्चे पातशाह जी दे चरणा दी शरण दे विच पहुंच जा तेरे ते कृपा करनगे खुदा नूं मिलन दा सहला रस्ता जिहड़ा है ना ओ तेनूं दस देणगे। कल इथों तक कथा पहुंची सी अज इथों अगे मैं प्रारंभ करदा हां। सुन जस को मन मैं हर खायो खोजत पारस मनो बतायो। ग्रंथाकार भाई संतोख सिंह जी लिखदे ने जदों सतगुरु सच्चे पातशाह जी दे जस नूं सुनिया जानी सैयद ने बहुत ही ज्यादा खुश होया मन नूं इस तरह के जिवें सोने दी भाल कर रहा सी अचानक जिवें पारस दा पता लग जावे क्योंकि पारस सत्ता तांता दे विचों किसे दे नाल वी लग जावे ते सोना बना दिंदा। ਭਾਲ ਤੇ ਕਰ ਰਿਹਾ ਸੀ ਸੋਨੇ ਨੂੰ ਲੱਭਣ ਦੀ ਪਰ ਸੋਨੇ ਨੂੰ ਬਣਾਉਣ ਵਾਲੀ ਜਿਹੜੀ ਵੱਟੀ ਪਾਰਸ ਦੀ ਹੈ ਨਾ ਜਿਸ ਤਰ੍ਹਾਂ ਉਹਦੀ ਕਿਸੇ ਨੇ ਸੂਹ ਦੇ ਦਿੱਤੀ ਹੋਵੇ ਇੰਜ ਹੋਇਆ। ਚੱਲ ਆਇਓ ਉਤਲਾਵਤ ਸੋ ਚਿਤ ਮੈਂ ਚਿਤਵਤ ਕਿਸ ਬਿਦ ਜੋ। ਜਾਨੀ ਸੈਯਦ ਤਤਕਾਲ ਹੀ ਜਿੱਥੇ ਪਤਾ ਲੱਗਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਠਹਿਰੇ ਹੋਏ ਨੇ ਉਥੇ ਚਿੱਤ ਦਾ ਚਾਅ ਵਧਾ ਕੇ ਪਹੁੰਚ ਗਿਆ ਕਿਸ ਬਿਧ ਜੋ। ਜਦੋਂ ਪਹੁੰਚਿਆ ਨਗਰੀ ਦੇ ਵਿੱਚ ਤੇ ਮਨ ਦੇ ਵਿੱਚ ਸੋਚਦਾ ਕਿ ਕਿਵੇਂ ਸਤਿਗੁਰਾਂ ਦਾ ਮਿਲਾਪ ਕਰਾਂ। ਸੰਕਤ ਆਏ ਸੋ ਖਵਾਜੇ ਮਿਲਿਓ ਜੋ ਗੁਰ ਪ੍ਰੇਮ ਬਿਖੈ ਢੁੱਲ ਰਲਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਬੜਾ ਸੰਕੋਚ ਕਰਕੇ ਉਹ ਜੇ ਸੋਚ ਹੀ ਰਿਹਾ ਸੀ ਕਿ ਕਿਵੇਂ ਸਤਿਗੁਰਾਂ ਦਾ ਦਰਸ਼ਨ ਦੀਦਾਰਾ ਕਰਾਂ ਸੁਖਜਦਿਆਂ ਹੋਇਆ ਆਣ ਕੇ ਖਵਾਜੇ ਨੂੰ ਮਿਲਿਆ ਹੈ ਜਿਹੜਾ ਖਵਾਜਾ ਪਸੀਜ ਕੇ ਇਕਮਿਕ ਹੋ ਗਿਆ ਸੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ। ਸਗਰੀ ਆਪਣੀ ਬ੍ਰਥਾ ਸੁਣਾਈ ਮੈਂ ਖੋਜਤ ਨੇ ਬੈਸ ਬਿਤਾਈ। ਉਸ ਖਵਾਜੇ ਨੂੰ ਜਿਹੜਾ ਕਿ ਪਹਿਲਾਂ ਹੀ ਸਤਿਗੁਰਾਂ ਦਾ ਸੇਵਕ ਸੀ ਉਹਨੂੰ ਜਾਨੀ ਨੇ ਆਪਣਾ ਸਾਰਾ ਹਾਲ ਕਹਿ ਕੇ ਸੁਣਾਇਆ ਹੈ। ਕਹਿੰਦਾ ਮੈਂ ਖੋਜਤ ਨੇ ਬੈਸ ਬਿਤਾਈ ਮੈਂ ਤੇ ਲੱਭਦਿਆਂ ਲੱਭਦਿਆਂ ਪਰਮੇਸ਼ਰ ਨੂੰ ਖੁਦਾ ਨੂੰ ਆਪਣੀ ਉਮਰ ਬਤੀਤ ਕਰ ਦਿੱਤੀ। ਤੂੰ ਮਮ ਮੇਲੀ ਤੁਰਕ ਸਰੀਰ ਗੁਰ ਕੋ ਭੇਵ ਬਤਾਵੋ ਵੀਰ। ਖਵਾਜੇ ਨੂੰ ਜਾਨੀ ਸੈਯਦ ਕਹਿੰਦਾ ਕਿ ਤੂੰ ਤੇ ਮੇਰੇ ਵਰਗਾ ਹੈ ਤੂੰ ਵੀ ਮੁਸਲਮਾਨ ਹੈ ਔਰ ਮੈਂ ਵੀ ਮੁਸਲਮਾਨ ਹਾਂ। ਕਹਿੰਦਾ ਹੈ ਖਵਾਜੇ ਨੂੰ ਕਿ ਹੇ ਮੇਰੇ ਭਰਾ ਕਿਰਪਾ ਕਰਕੇ ਗੁਰੂ ਦਾ ਭੇਦ ਮੈਨੂੰ ਦੱਸ ਕਿ ਕਿਵੇਂ ਉਹਨਾਂ ਦੇ ਨਾਲ ਮਿਲਾਪ ਕਰਾਂ। ਕਿਮ ਪਰਸੰਨ ਹੋਏ ਕਰੁਣਾ ਤਾਰ ਮੋਹ ਮੋਹਿ ਦੀਨ ਕੋ ਪੰਥ ਦਿਖਾਰੈ। ਜਾਨੀ ਸੈਯਦ ਖਵਾਜੇ ਨੂੰ ਕਹਿੰਦਾ ਕਿ ਕਿਸ ਤਰ੍ਹਾਂ ਸਤਿਗੁਰੂ ਜੀ ਪ੍ਰਸੰਨ ਹੋਣਗੇ, ਕਿਵੇਂ ਮੇਰੇ ਤੇ ਦਇਆ ਦੀ ਦ੍ਰਿਸ਼ਟੀ ਨੂੰ ਧਾਰਨ ਕਰਨਗੇ ਔਰ ਮੈਨੂੰ ਦੀਨ ਨੂੰ ਚੰਗਾ ਖੁਦਾ ਦਾ ਰਸਤਾ ਕਿੰਜ ਦੱਸਣਗੇ। ਤਬ ਖਵਾਜੇ ਨੇ ਸਭ ਬਿਦ ਕਹੀ, ਇਨ ਸਮ ਅਪਰ ਨਹੀਂ ਮਹਿ ਮਹੀ। ਜਦੋਂ ਜਾਨੀ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਖਵਾਜੇ ਦੇ ਅੱਗੇ ਕੀਤੀਆਂ, ਉਸ ਵੇਲੇ ਖਵਾਜੇ ਨੇ ਸਾਰੀ ਵਾਰਤਾ ਕਹਿਣੀ ਸ਼ੁਰੂ ਕੀਤੀ। ਕਹਿੰਦਾ ਇਨ ਸਮ ਅਪਰ ਨਹੀਂ ਮਹੀ ਮਹੀ, ਕਹਿੰਦਾ ਕਿ ਤੂੰ ਬਹੁਤ ਚੰਗੀ ਜਗ੍ਹਾ ਦੇ ਉੱਤੇ ਪਹੁੰਚ ਗਿਆ ਹੈ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵਰਗਾ ਪ੍ਰਿਥਵੀ ਦੇ ਉੱਤੇ ਹੋਰ ਕੋਈ ਨਹੀਂ। ਗੁਰੂ ਸਮਰਥ ਸਭ ਅੰਤਰ ਜਾਮੀ, ਪਿਖੇ ਦਾਸ ਕੋ ਦਾਸਣ ਸਵਾਮੀ। ਖਵਾਜਾ ਕਹਿੰਦਾ ਕਿ ਸਤਿਗੁਰੂ ਜੀ ਸਮਰੱਥ ਨੇ ਔਰ ਇਸ ਤੋਂ ਇਲਾਵਾ ਇਹ ਅੰਤਰਜਾਮੀ ਨੇ, ਦਾਸਾਂ ਦੇ ਪ੍ਰੇਮ ਨੂੰ ਦੇਖ ਕੇ ਕਿਰਪਾ ਕਰਦੇ ਨੇ ਸਵਾਮੀ ਜੀ। ਕਰੈ ਉਧਾਰਨ ਬਿਲਮ ਨ ਲਾਵੈ, ਜਿਸ ਦਿਨ ਕਰੁਣਾ ਰਸ ਢਲ ਆਵੈ। ਜਾਨੀ ਸੈਯਦ ਨੂੰ ਕਹਿੰਦਾ ਕਿ ਕੁਝ ਕਹਿਣ ਦੀ ਲੋੜ ਨਹੀਂ ਹੈ, ਕਹਿੰਦਾ ਕਿ ਜਦੋਂ ਉਧਾਰ ਇਨ੍ਹਾਂ ਨੇ ਕਰਨਾ ਹੈ, ਜਦੋਂ ਕਲਿਆਣ ਕਰਨਾ ਹੈ, ਉਦੋਂ ਦੇਰੀ ਨਹੀਂ ਲਾਉਣੀ, ਪਰ ਜਿਸ ਦਿਨ ਕਰਨਾ ਰਸ ਢਲ ਆਵੈ, ਜਿਸ ਦਿਨ ਕਰਨਾ ਦੇ ਦਇਆ ਦੇ ਰਸ ਦੇ ਵਿੱਚ ਢਲਣਗੇ, ਉਦੋਂ ਹੀ ਤੇਰੇ ਤੇ ਕਿਰਪਾ ਹੋਏਗੀ। ਸ੍ਰੀ ਸਤਿਗੁਰ ਕੇ ਦੁਆਰੇ ਬਹੋ, ਕਿਸ ਤੇ ਸੁਣੋ ਨ ਕਿਸ ਸੋ ਕਹੋ। ਜਾਨੀ ਸੈਯਦ ਨੂੰ ਖਵਾਜਾ ਕਹਿੰਦਾ ਕਿ ਸਤਿਗੁਰਾਂ ਦੇ ਦਰਵਾਜੇ ਦੇ ਅੱਗੇ ਬਹਿ ਜਾ, ਕਿਸੇ ਨੂੰ ਕਹਿਣ ਦੀ ਕੁਝ ਲੋੜ ਨਹੀਂ ਹੈ, ਨਾ ਕਿਸੇ ਨੂੰ ਕਹਿ ਤੇ ਨਾ ਕਿਸੇ ਦੀ ਸੁਣ। ਹਿਰਦੈ ਅਰਾਧੋ ਤੂਸ਼ਨ ਠਾਨੋ, ਨਿਜ ਪ੍ਰਸੰਗ ਕਿਸ ਸੋ ਨਾ ਬਖਾਨੋ। ਖਵਾਜਾ ਕਹਿੰਦਾ ਹਿਰਦੇ ਦੇ ਵਿੱਚੋਂ ਹੀ ਸਤਿਗੁਰਾਂ ਦੀ ਆਰਾਧਨਾ ਨੂੰ ਕਰ, ਪਰ ਚੁੱਪ ਕਰਕੇ ਰਹਿ, ਕਿਸੇ ਨੂੰ ਆਪਣਾ ਪ੍ਰਸੰਗ ਤੂੰ ਅੱਜ ਤੋਂ ਬਾਅਦ ਨਹੀਂ ਸੁਣਾਉਣਾ। ਜਬ ਜਾਣੈ ਤੇਰੋ ਅਹਿਵਾਲ, ਕਸੈ ਕਸੌਟੀ ਰਹੋ ਸੰਭਾਲ। ਕਿਸ ਤਰੀਕੇ ਦੇ ਨਾਲ ਪ੍ਰਾਪਤੀ ਹੋਵੇ ਉਸ ਦੇ ਬਾਰੇ ਜਾਨੀ ਸੈਯਦ ਨੂੰ ਖਵਾਜਾ ਕਹਿੰਦਾ ਕਿ ਅਰਜ ਕਰਨ ਦੀ ਕੋਈ ਲੋੜ ਨਹੀਂ ਹੈ, ਕਿਸੇ ਨੂੰ ਆਪਣੀ ਹਾਲਤ ਦੱਸਣ ਦੀ ਵੀ ਕੋਈ ਲੋੜ ਨਹੀਂ ਹੈ, ਬਸ ਦਰਵਾਜੇ ਦੇ ਅੱਗੇ ਬਹਿ ਜਾ। ਸਤਿਗੁਰੂ ਜੀ ਅੰਤਰਜਾਮੀ ਤੇਰੇ ਹਾਲ ਨੂੰ ਜਦੋਂ ਜਾਣਨਗੇ, ਆਪ ਹੀ ਤੇਰੇ ਤੇ ਕਿਰਪਾ ਕਰਨਗੇ। ਪਰ ਨਾਲ ਦੀ ਨਾਲ ਉਸ ਖਵਾਜੇ ਨੇ ਇਹ ਵੀ ਆਖਿਆ, ਕਸੈ ਕਸੌਟੀ, ਫਿਰ ਤੇਰੇ ਤੇ ਕਸੌਟੀ ਕੱਸੀ ਜਾਵੇਗੀ। ਭਾਵ ਕੇ ਜਦੋਂ ਸਤਿਗੁਰਾਂ ਦੀ ਤੇਰੇ ਤੇ ਮਿਹਰ ਦੀ ਨਜ਼ਰ ਪਵੇਗੀ, ਫਿਰ ਸਤਿਗੁਰੂ ਜੀ ਤੇਰੀ ਪਰਖ ਕਰਨਗੇ। ਔਖੇ ਔਖੇ ਤਾਂ ਵੀ ਦਿੱਤੇ ਜਾ ਸਕਦੇ ਨੇ, ਪਰ ਕਹਿੰਦੇ ਨੇ ਰਹੋ ਸੰਭਾਲਾ। ਖਵਾਜਾ ਕਹਿੰਦਾ ਜਰਾ ਸੰਭਲ ਕੇ ਰਵੇ, ਕਸੌਟੀ ਵੀ ਜਰੂਰ ਹੋਵੇਗੀ, ਪਰਖ ਵੀ ਜਰੂਰ ਹੋਵੇਗੀ। ਦਾਏ ਤਾਓ ਤੇ ਉਤਰੈ ਪੂਰਾ, ਕਿਰਪਾ ਕਰੈ ਹੋਏ ਤਵ ਉਰ ਰੂਰਾ। ਤੇ ਕਹਿੰਦਾ ਜਦੋਂ ਤਾ ਦੇ ਉੱਤੋਂ ਵੀ ਪੂਰਾ ਉਤਰ ਗਿਆ, ਕਸੌਟੀ ਤੇ ਵੀ ਖਰਾ ਨਿਤਰ ਗਿਆ, ਤੇ ਫਿਰ ਸਤਿਗੁਰੂ ਜੀ ਤੇਰੇ ਤੇ ਕਿਰਪਾ ਕਰਨਗੇ, ਤੇਰੇ ਹਿਰਦੇ ਨੂੰ ਸ਼ੁੱਧ ਕਰ ਦੇਣਗੇ। ਜਿਮ ਕੰਚਨ ਕੋ ਆਗਾ ਦੇਤਾ, ਖੋਟ ਨਿਕਾਰ ਸ਼ੁੱਧ ਕਰ ਲੇਤਾ। ਖਵਾਜਾ ਕਹਿੰਦਾ ਕਿ ਜਿਵੇਂ ਕੋਈ ਸੁਨਿਆਰਾ ਸੋਨੇ ਨੂੰ ਬਹੁਤ ਸਾਰੀਆਂ ਆਗਾਂ ਦਿੰਦਾ, ਬੜਾ ਤਾਹ ਦਿੰਦਾ, ਔਰ ਤਾਹ ਦੇ ਕੇ ਸੋਨੇ ਨੂੰ ਉਹ ਫਿਰ ਖੋਟਾਪਣ ਕੱਢ ਕੇ ਸੋਨੇ ਦੇ ਵਿੱਚੋਂ ਤੇ ਸੋਨੇ ਨੂੰ ਬਿਲਕੁਲ ਸ਼ੁੱਧ ਕਰ ਲੈਂਦਾ। ਕਹਿੰਦਾ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਮਨੁੱਖ ਨੂੰ ਤਾਹ ਦੇ ਕੇ ਕਸੌਟੀਆਂ ਤੇ ਪਰਖ ਕੇ ਉਹਦੀਆਂ ਬੁਰਿਆਈਆਂ ਨੂੰ ਕੱਢ ਕੇ ਉਹਨੂੰ ਸ਼ੁੱਧ ਕਰਦੇ ਨੇ। ਪਾਲੀ ਪ੍ਰਕਾਰ ਲੇਹ ਜਬ ਸੋਦੇ, ਤਬ ਖੁਦਾਏ ਮਗ ਤੋਹੇ ਪ੍ਰਬੋਧੈ। ਕਹਿੰਦਾ ਇਸੇ ਤਰੀਕੇ ਦੇ ਨਾਲ, ਭਲੀ ਪ੍ਰਕਾਰ ਦੇ ਨਾਲ, ਚੰਗੇ ਤਰੀਕੇ ਦੇ ਨਾਲ ਜਦੋਂ ਸਤਿਗੁਰੂ ਜੀ ਤੇਰੀ ਸੋਧ ਕਰ ਲੈਣਗੇ, ਜਦੋਂ ਤੈਨੂੰ ਸ਼ੁੱਧ ਕਰ ਲੈਣਗੇ, ਤੇ ਫੇਰ ਖੁਦਾ ਦਾ ਚੰਗਾ ਜਿਹੜਾ ਰਸਤਾ ਹੈ ਨਾ, ਉਹਦਾ ਤੈਨੂੰ ਸਤਿਗੁਰੂ ਜੀ ਉਪਦੇਸ਼ ਦੇਣਗੇ। ਸਫਲ ਕਹਿਣ ਇਨੋ ਤਤਕਾਲੂ, ਸੁਣੇ ਪੀਰ ਜੀ ਹੋਏ ਨਿਹਾਲੂ। ਕਹਿੰਦਾ ਕਿ ਸਤਿਗੁਰਾਂ ਦਾ ਕਿਹਾ ਹੋਇਆ ਬਚਨ ਹਰ ਇੱਕ ਹਾਲਤ ਦੇ ਵਿੱਚ ਸਫਲ ਹੁੰਦਾ, ਪੂਰਾ ਹੁੰਦਾ। ਸੁਣੇ ਪੀਰ ਜੀ ਹੋਏ ਨਿਹਾਲੂ, ਖਵਾਜਾ ਕਹਿੰਦਾ ਕਿ ਮੇਰਾ ਦਿਲ ਮੰਨਦਾ ਹੈ, ਮੈਨੂੰ ਯਕੀਨ ਹੈ ਕਿ ਸਤਿਗੁਰੂ ਜੀ ਤੇਰੀ ਜਰੂਰ ਪੁਕਾਰ ਨੂੰ ਸੁਣਨਗੇ ਔਰ ਤੈਨੂੰ ਕਿਸੇ ਸਮੇਂ ਨਿਹਾਲ ਕਰਨਗੇ। ਸੁਣ ਜਾਨੀ ਸਈਦ ਅਸ ਗਾਥਾ, ਮਨ ਕਰ ਤਹੀ ਨਿਵਾਇਸ ਮਾਥਾ। ਜੋ ਕੁਝ ਵੀ ਦੱਸਿਆ ਖਵਾਜੇ ਨੇ ਉਹਦੀ ਸਾਰੀ ਗੱਲ ਨੂੰ ਜਾਨੀ ਸਈਦ ਨੇ ਦ੍ਰਿੜਤਾ ਦੇ ਨਾਲ ਮੰਨ ਲਿਆ। ਸਤਿਗੁਰਾਂ ਦੇ ਕੋਲ ਨਹੀਂ ਪਹੁੰਚਿਆ, ਉਥੋਂ ਹੀ ਸਿਰ ਨਵਾ ਕੇ ਸਤਿਗੁਰਾਂ ਦੇ ਵਾਸਤੇ ਨਮਸਕਾਰ ਕੀਤੀ। ਪਾਇਓ ਸਥਿਰ ਗੁਰਦੁਆਰ ਅਗਾਰੀ, ਭੁੱਖ ਪਿਪਾਸਾ ਸਹਿ ਦੁੱਖ ਭਾਰੀ। ਜਿਸ ਤਰ੍ਹਾਂ ਦੱਸਿਆ ਸੀ ਖਵਾਜੇ ਨੇ, ਸਤਿਗੁਰਾਂ ਦਾ ਜਿਹੜਾ ਦਰਵਾਜ਼ਾ ਸੀ, ਜਿੱਥੋਂ ਆਉਣ ਜਾਣ ਦਾ ਰਸਤਾ ਸੀ, ਉਹਦੇ ਲਾਗੇ ਹੀ ਆਪਣੇ ਮਨ ਨੂੰ ਸਥਿਰਤਾ ਦੇ ਵਿੱਚ ਕਰਕੇ ਸਈਦ ਬਹਿ ਗਿਆ ਹੈ, ਭੁੱਖ ਨੂੰ ਪਿਆਸ ਨੂੰ ਤੇ ਦੁੱਖਾਂ ਨੂੰ ਸਹਿਣ ਲੱਗਾ, ਉੱਥੇ ਬੈਠਾ ਰਹਿੰਦਾ। ਸ੍ਰੀ ਗੁਰ ਕੋਹੇ ਰਹਿ ਜਿਹ ਸਮੋ, ਮਹਾਦੀਨ ਹੋਏ ਤਾਰਤ ਨਮੋ। ਜਦੋਂ ਵੀ ਸਤਿਗੁਰੂ ਜੀ ਅੰਦਰ ਜਾਂਦੇ ਨੇ ਜਾਂ ਘਰ ਤੋਂ ਬਾਹਰ ਨਿਕਲਦੇ ਨੇ, ਉਸ ਵੇਲੇ ਸਤਿਗੁਰਾਂ ਦਾ ਦਰਸ਼ਨ ਕਰਦਾ ਤੇ ਬੜੀ ਹੀ ਦੀਨਤਾਈ ਦੇ ਨਾਲ ਸਤਿਗੁਰਾਂ ਨੂੰ ਨਮਸਕਾਰ ਕਰਦਾ, ਪਰ ਕੋਈ ਅਰਜੇ ਨਹੀਂ ਕਰਦਾ। ਅਪਰ ਕਛੂ ਕਿਮ ਸੁਣੈ ਨ ਕਹੈ, ਆਤ ਪਛਾਵ ਦਿਵਸ ਨਿਸ ਸਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਿਸੇ ਨੂੰ ਕੁਝ ਨਹੀਂ ਕਹਿੰਦਾ, ਕਿਸੇ ਦੀ ਆਖੀ ਹੋਈ ਗੱਲ ਨੂੰ ਨਹੀਂ ਸੁਣਦਾ, ਧੁੱਪ ਨੂੰ ਛਾਂ ਨੂੰ ਰਾਤ ਨੂੰ ਤੇ ਦਿਨ ਨੂੰ ਉੱਥੇ ਬੈਠਾ ਗੁਜ਼ਾਰ ਦਿੰਦਾ। ਨੀਚ ਗਰੀਬ ਬੈਠਿਓ ਇੱਕ ਥਾਨ, ਮਨ ਮੈਂ ਰਾਖੇ ਸਤਿਗੁਰ ਧਿਆਨ। ਕਵੀ ਜੀ ਲਿਖਦੇ ਨੇ ਕਿ ਨੀਵੀਂ ਧੌਣ ਕਰਕੇ ਉੱਥੇ ਇੱਕੋ ਜਗ੍ਹਾ ਦੇ ਉੱਤੇ ਬੈਠਾ ਰਹਿੰਦਾ, ਮਨ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਧਿਆਨ ਨੂੰ ਹਮੇਸ਼ਾ ਧਾਰ ਕੇ ਰੱਖਦਾ, ਭਾਵ ਕੇ ਸਤਿਗੁਰਾਂ ਦੇ ਵੱਲ ਧਿਆਨ ਰੱਖਦਾ, ਪਰ ਨੀਵੀਂ ਧੌਣ ਕਰਕੇ ਸਾਰਾ ਦਿਨ ਉੱਥੇ ਬੈਠਾ ਰਹਿੰਦਾ। ਇਸ ਤਰੀਕੇ ਦੇ ਨਾਲ ਜਾਨੀ ਸਈਦ ਦੇ ਪ੍ਰਸੰਗ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇੰਜ ਬਿਆਨ ਕੀਤਾ। ਉਹਨਾਂ ਦਿਨਾਂ ਦੇ ਵਿੱਚ ਹੀ ਨਾਮ ਜਾਨੀ ਇੱਕ ਹੋਰ ਫਕੀਰ ਆ ਗਿਆ ਸੀ ਜੀ, ਰੰਗਣ ਚੜੀ ਖਵਾਜੇ ਨੂੰ ਉਸ ਡਿੱਠੀ ਤਾਰੇ, ਉਸ ਯਕੀਨ ਵੀ ਲਿਆ ਸੀ ਜੀ। ਧੂੰਆਂ ਪਾ ਬੈਠਾ ਗੁਰਦੁਆਰੇ ਅੱਗੇ, ਮਸਤ ਵਿੱਚ ਪ੍ਰੇਮ ਦੇ ਰਿਹਾ ਸੀ ਜੀ। ਜਾਨੀ ਕੋ ਜਾਨੀ ਮਿਲਾ ਦੋ, ਕਰਦਾ ਰਾਤ ਦਿਨ ਬੋਲ ਅਵਿਹਾ ਸੀ ਜੀ। ਨੀਵੀਂ ਤੌਣ ਕਰਕੇ ਸਦਾ ਰਹੇ ਬੈਠਾ, ਧਰਨਾ ਮਾਰਿਆ ਉਸ ਅਜਿਹਾ ਸੀ ਜੀ। ਸਮਝ ਗਏ ਸਤਿਗੁਰੂ ਕਰਤਾਰ ਸਿੰਘਾ, ਮੂੰਹ ਉਸ ਨੂੰ ਕੁਝ ਨਾ ਕਿਹਾ ਸੀ ਜੀ। ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਧਰਨਾ ਮਾਰ ਕੇ ਸਤਿਗੁਰਾਂ ਦੇ ਬੂਹੇ ਤੇ ਬਹਿ ਗਿਆ ਹੈ, ਇਹੀ ਗੱਲ ਕਰਦਾ ਸੀ, ਜਾਨੀ ਕੋ ਜਾਨੀ ਮਿਲਾ ਦੋ, ਜਾਨੀ ਕੋ ਜਾਨੀ ਮਿਲਾ ਦੋ, ਬਸ ਇੰਨੀ ਗੱਲ ਕਰਦਾ ਸੀ, ਹੋਰ ਕਿਸੇ ਨੂੰ ਆਪਣਾ ਭੇਦ ਨਹੀਂ ਸੀ ਦਿੰਦਾ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਅੰਤਰਜਾਮੀ ਜੀ ਨੇ ਉਹਦੇ ਭੇਦ ਨੂੰ ਜਾਣ ਲਿਆ, ਪਰ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਰੀਰਕ ਤੌਰ ਦੇ ਉੱਤੇ ਇਸ ਗੱਲ ਨੂੰ ਜ਼ਾਹਰ ਨਹੀਂ ਕੀਤਾ। ਕਿਤਕ ਦਿਵਸ ਮੈਂ ਕਹਿਓ ਗੁਸਾਈ, ਏਕੋ ਬੈਠਿਓ ਬੂਜੋ ਜਾਈ। ਥੋੜੇ ਦਿਨਾਂ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਸਿੱਖ ਨੂੰ ਹੁਕਮ ਕੀਤਾ ਕਿ ਇਹ ਕੌਣ ਬੈਠਾ ਹੋਇਆ, ਜਾ ਕੇ ਇਸ ਨੂੰ ਪੁੱਛੋ। ਪਾਠਿਓ ਸਿੱਖ ਏਮ ਪੂਛ ਪਠਾਇਓ, ਕੌਣ ਅਰਥ ਤੂੰ ਤੁਮ ਪਾਇਓ। ਕਵੀ ਜੀ ਲਿਖਦੇ ਨੇ ਕਿ ਸਿੱਖ ਨੂੰ ਘੱਲਿਆ ਹੈ ਕਿ ਜਾ ਕੇ ਪੁੱਛੋ, ਸਤਿਗੁਰਾਂ ਨੇ ਨਾਲ ਇਹ ਵੀ ਆਖਿਆ ਸਿੱਖ ਨੂੰ ਕਿ ਜਾ ਕੇ ਉਸ ਨੂੰ ਪੁੱਛੋ, ਕਿਹਦੇ ਵਾਸਤੇ ਤੂੰ ਧੂੰਆਂ ਪਾ ਕੇ ਬੈਠਾ ਹੈ। ਇੱਥੇ ਧੂੰਏ ਦਾ ਭਾਵ ਕੋਈ ਧੂੰਆਂ ਨਹੀਂ ਹੈ, ਕਹਿਣ ਤੋਂ ਭਾਵ ਹੈ ਕਿ ਕਿਸ ਮਤਲਬ ਦੇ ਲਈ ਧੂੰਆਂ ਪਾ ਬੈਠਾ ਹੈ, ਭਾਵ ਕੇ ਦ੍ਰਿੜ ਹੋ ਕੇ ਕਿਉਂ ਇੱਥੇ ਬੈਠਾ। ਬਸਤਰ ਦਰਬ ਤੇ ਆਦਿਕ ਆਣ, ਸੋ ਮੁਖ ਤੇ ਪ੍ਰਾਰਥਨਾ ਠਾਣ। ਸਿੱਖ ਨੇ ਆਣ ਕੇ ਆਖਿਆ ਹੈ ਜਾਨੀ ਸਈਦ ਨੂੰ ਕਿ ਜੇਕਰ ਕੱਪੜੇ ਲੋੜੀਂਦੇ ਨੇ ਕੱਪੜੇ ਦਿੱਤੇ ਜਾਣਗੇ, ਜੇਕਰ ਪੈਸੇ ਮੰਗਦਾ ਹੈ ਤੇ ਸਤਿਗੁਰੂ ਜੀ ਪੈਸੇ ਦੇਣਗੇ, ਜੇ ਹੋਰ ਵੀ ਕਿਸੇ ਚੀਜ਼ ਦੀ ਚਾਹ ਹੈ ਤੂੰ ਕਹਿ ਦੇ, ਸਤਿਗੁਰੂ ਜੀ ਤੇਰੀ ਪ੍ਰਾਰਥਨਾ ਨੂੰ ਪ੍ਰਵਾਨ ਕਰਨਗੇ। ਕਹਿ ਗੁਰ ਕਰ ਤੇ ਲੀਜੈ ਪਾਏ, ਕਰ ਕਾਰਜ ਕੋ ਸਜਨ ਸਿਧਾਏ। ਸਿੱਖ ਜਾਨੀ ਸੈਯਦ ਨੂੰ ਕਹਿੰਦਾ ਗੁਰੂ ਘਰ ਦੇ ਵਿੱਚ ਕਿਸੇ ਚੀਜ਼ ਦੀ ਕਹਿੰਦਾ ਕੋਈ ਕਮੀ ਨਹੀਂ, ਜਿਹੜੀ ਚੀਜ਼ ਮੰਗੇਗਾ ਉਹ ਤੈਨੂੰ ਮਿਲ ਜਾਏਗੀ। ਮਨ ਪਾਉਂਦੀ ਮੁਰਾਦ ਨੂੰ ਪਾ ਕੇ ਤੂੰ ਆਪਣੇ ਘਰ ਚਲਿਆ ਜਾ, ਇੱਥੇ ਕਿਉਂ ਰੋਜ਼ ਬੈਠਾ ਰਹਿਣਾ। ਗਇਓ ਸਿੱਖ ਨੇ ਸਰਬ ਸੁਨਾਈ, ਨਿਜ ਅਭਿਲਾਖਾ ਦੇਹੋ ਜਨਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਿੱਖ ਨੇ ਜਾ ਕੇ ਆਖਿਆ ਕਿ ਆਪਣੇ ਮਨ ਦੀ ਲਾਲਸਾ ਨੂੰ ਦੱਸ, ਤੇਰੀ ਉਹ ਲਾਲਸਾ ਪੂਰੀ ਕੀਤੀ ਜਾਵੇਗੀ, ਦੱਸ ਤੇਰੇ ਮਨ ਦੇ ਵਿੱਚ ਕੀ ਇੱਛਾ। ਸਤ ਗੁਰ ਕੇ ਪਰਵਾਹ ਨਾ ਕੋਈ, ਤੋਹੇ ਭਾਗ ਮੈਂ ਪ੍ਰਾਪਤ ਸੋਈ। ਸਿੱਖ ਨੇ ਆਖਿਆ ਕਿ ਸਤਿਗੁਰਾਂ ਦੇ ਘਰ ਦੇ ਵਿੱਚ ਜਾਂ ਸਤਿਗੁਰਾਂ ਨੂੰ ਕੋਈ ਪਰਵਾਹ ਨਹੀਂ, ਤੋਹੇ ਭਾਗ ਮੈਂ ਪ੍ਰਾਪਤ ਸੋਈ, ਜੋ ਚੀਜ਼ ਤੇਰੇ ਭਾਗਾਂ ਦੇ ਵਿੱਚ ਲਿਖੀ ਹੋਏਗੀ ਉਹ ਤੈਨੂੰ ਜ਼ਰੂਰ ਨਸੀਬ ਹੋਏਗੀ, ਮਿਲੇਗੀ, ਦੱਸ ਤੇਰੇ ਮਨ ਦੀ ਕੀ ਤਮੰਨਾ। ਸੁਣੀ ਸਿੱਖ ਤੇ ਸੈਯਦ ਜਾਨੀ, ਹੋਏ ਨਮਰ ਕਰ ਜੋਰ ਬਖਾਨੀ। ਜਦੋਂ ਸਿੱਖ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਸੁਣ ਕੇ ਸਾਰੀਆਂ ਗੱਲਾਂ ਨੂੰ ਫਿਰ ਹੱਥ ਜੋੜ ਕੇ ਬੜੀ ਹੀ ਨਿਮਰਤਾ ਦੇ ਨਾਲ ਸੈਯਦ ਜਾਨੀ ਨੇ ਇੰਜ ਆਖਿਆ, ਕਹਿੰਦਾ ਨਸਵਰ ਅਹਿ ਪਦਾਰਥ ਸਾਰੇ, ਤਿੰਨ ਕੇ ਲੋਭ ਨਾ ਰਿਹਾ ਹਮਾਰੇ। ਜਾਨੀ ਸੈਯਦ ਕਹਿੰਦਾ ਕਿ ਜਿਨ੍ਹਾਂ ਪਦਾਰਥਾਂ ਦੀ ਤੂੰ ਗੱਲ ਕਰਦਾ ਹੈ ਇਹ ਤੇ ਸਾਰੇ ਦੇ ਸਾਰੇ ਦੁਨਿਆਵੀ ਪਦਾਰਥ ਨੇ ਔਰ ਸਾਰੇ ਦੇ ਸਾਰੇ ਖਤਮ ਹੋ ਜਾਣ ਵਾਲੇ ਨੇ। ਕਹਿੰਦਾ ਕਿ ਇਹਨਾਂ ਪਦਾਰਥਾਂ ਦਾ ਮੇਰੇ ਮਨ ਦੇ ਵਿੱਚ ਰਤਾ ਵੀ ਕੋਈ ਲੋਭ ਨਹੀਂ। ਮੈਂ ਤਾਲਬ ਮੌਲਾ ਕੋ ਏਕ, ਦੇਹ ਕਿਰਪਾ ਕਰ ਜਲਦ ਬਵੇਕ। ਕਹਿੰਦਾ ਮੈਂ ਤੇ ਸਿਰਫ ਖੁਦਾ ਦਾ ਜਾਚਕ ਹਾਂ, ਮੈਂ ਖੁਦਾ ਦਾ ਜਗਿਆਸੂ ਹਾਂ, ਕਿਰਪਾ ਕਰਨ ਜੇ ਸਤਿਗੁਰੂ ਜੀ ਤੇ ਮੈਨੂੰ ਖੁਦਾ ਦਾ ਰਸਤਾ ਦੱਸ ਦੇਣ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਸਿੱਖਿਆਨ ਸੁਣ ਕੇ ਜਾਏ ਸੁਨਾਈ, ਕਰੀ ਮੌਣ ਤਬ ਗੁਰੂ ਗੋਸਾਈ। ਕਵੀ ਜੀ ਲਿਖਦੇ ਨੇ ਸਿੱਖ ਨੇ ਜਾ ਕੇ ਜਾਨੀ ਸੈਯਦ ਦੇ ਵੱਲੋਂ ਅਰਜ ਕੀਤੀ ਕਿ ਸੱਚੇ ਪਾਤਸ਼ਾਹ, ਉਹ ਕਹਿੰਦਾ ਦੁਨਿਆਵੀ ਪਦਾਰਥਾਂ ਦੀ ਕੋਈ ਲੋੜ ਨਹੀਂ, ਜੇਕਰ ਸਤਿਗੁਰਾਂ ਨੇ ਮੇਰੇ ਤੇ ਕਿਰਪਾ ਕਰਨੀ ਹੈ ਤੇ ਖੁਦਾ ਦੇ ਨਾਲ ਮੇਰਾ ਮਿਲਾਪ ਕਰ ਦੇਣ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਸਤਿਗੁਰਾਂ ਨੇ ਉਸ ਦੀ ਬੇਨਤੀ ਨੂੰ ਸੁਣਿਆ, ਪਰ ਕਵੀ ਜੀ ਲਿਖਦੇ ਨੇ ਕਰੀ ਮੌਣ ਤਬ ਗੁਰੂ ਗਸਾਈ, ਪਰ ਸਤਿਗੁਰਾਂ ਨੇ ਕੋਈ ਵੀ ਜਵਾਬ ਨਾ ਦਿੱਤਾ, ਚੁੱਪ ਕਰ ਗਏ। ਕਿਤਕ ਕਾਲ ਮੇ ਆਗਿਆ ਦੀਨ, ਕਰੋ ਓਟ ਇਸ ਦਿਸ਼ ਤੇ ਚੀਨ। ਥੋੜੇ ਚਿਰ ਤੋਂ ਬਾਅਦ ਸਤਿਗੁਰਾਂ ਨੇ ਸਿੱਖਾਂ ਨੂੰ ਹੁਕਮ ਕੀਤਾ, ਕਹਿੰਦੇ ਨੇ ਕਿ ਜਿਹੜੇ ਪਾਸੇ ਉਹ ਜਾਨੀ ਸੈਯਦ ਬੈਠਾ ਹੈ ਉਹਨੂੰ ਅਸੀਂ ਵੇਖਣਾ ਨਹੀਂ ਚਾਹੁੰਦੇ, ਉਹਦੇ ਪਾਸੇ ਕੋਈ ਓਹਲਾ ਕਰ ਦਿਓ, ਕੋਈ ਓਟ ਕਰ ਦੇ।
ਪੀਤ ਉਚੇਰੀ ਦੇਹ ਚਿਨਵਾਈ, ਆਵਤ ਜਾਤ ਨਹੀਂ ਦਰ ਸਾਈ।
ਹੁਣ ਸਤਿਗੁਰਾਂ ਨੇ ਕਸੌਟੀ ਤੇ ਪਰਖਣਾ ਚਾਹਿਆ ਜਾਨੀ ਸੈਯਦ ਨੂੰ। ਸਿੱਖਾਂ ਨੂੰ ਕਹਿੰਦੇ ਨੇ ਕਿ ਉਸਦੇ ਅੱਗੇ ਇੱਕ ਬਹੁਤ ਉੱਚੀ ਕੰਧ ਚਿਣ ਦਿੱਤੀ ਜਾਵੇ। ਆਵਤ ਜਾਤ ਨਹੀਂ ਦਰਸਾਈ, ਕਹਿੰਦੇ ਨੇ ਕੋਈ ਆਉਂਦਾ ਜਾਂਦਾ ਉਹਨੂੰ ਨਾ ਦਿਸੇ, ਨਾ ਅਸੀਂ ਉਹਨੂੰ ਵੇਖੀਏ, ਉੱਚੀ ਕੰਧ ਬਣਾ ਦਿਓ ਉਹਦੇ ਅੱਗੇ।
ਤਬ ਸੁਣ ਸਿੱਖਿਆਨ ਤੈਸੇ ਕੀਨਸ, ਤਿਸਕੇ ਅਗਰ ਚਿਨਾਏ ਸੋ ਦੀਨਸ।
ਕਵੀ ਜੀ ਲਿਖਦੇ ਨੇ ਸਤਿਗੁਰਾਂ ਦੇ ਸਿੱਖਾਂ ਨੇ ਸਤਿਗੁਰਾਂ ਦੇ ਬਚਨ ਨੂੰ ਮੰਨਿਆ ਤੇ ਜਿੱਥੇ ਸੈਯਦ ਬੈਠਾ ਸੀ ਉਹਦੇ ਸਾਹਮਣੇ ਇੱਕ ਬਹੁਤ ਉੱਚੀ ਕੰਧ ਬਣਵਾ ਦਿੱਤੀ ਤਾਂ ਕਿ ਨਾ ਜਾਨੀ ਨੂੰ ਕੋਈ ਆਉਂਦਾ ਜਾਂਦਾ ਦਿਸੇ ਤੇ ਨਾ ਹੀ ਕੋਈ ਜਾਨੀ ਨੂੰ ਦੇਖ ਸਕੇ, ਅੱਗੇ ਵੱਡੀ ਕੰਧ ਬਣਾ ਦਿੱਤੀ।
ਜਾਨੀ ਬੈਠ ਰਹੋ ਗਹਿ ਸੇਵਾ, ਦਰਸ ਨਹੀਂ ਹੋਇ ਤਬ ਗੁਰ ਦੇਵਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਤਾਂ ਵੀ ਜਾਨੀ ਨੇ ਆਪਣੀ ਦ੍ਰਿੜਤਾ ਨੂੰ, ਵਿਸ਼ਵਾਸ ਨੂੰ ਨਹੀਂ ਛੱਡਿਆ। ਦਰਸ ਨਹੀਂ ਹੋਇਆ ਤਬ ਗੁਰੂ ਦੇਵਾ, ਭਾਵੇਂ ਕਿ ਸਤਿਗੁਰਾਂ ਦਾ ਹੁਣ ਦਰਸ਼ਨ ਵੀ ਨਹੀਂ ਹੁੰਦਾ ਪਰ ਤਾਂ ਵੀ ਉਥੋਂ ਨਿਰਾਸ਼ਾ ਨੂੰ ਧਾਰਨ ਕਰਕੇ ਉਹ ਉੱਠ ਕੇ ਨਹੀਂ ਗਿਆ, ਉਥੇ ਹੀ ਦ੍ਰਿੜਤਾ ਦੇ ਨਾਲ ਬੈਠਾ ਰਿਹਾ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰਾਂ ਨੇ ਪਰਖ ਕੀਤੀ।
ਦਿਨੋ ਦਿਨ ਵਧ ਗਿਆ ਪ੍ਰੇਮ ਉਹਦਾ, ਖਾਣ ਪੀਣ ਦਾ ਕੁਝ ਨਾ ਆਹਰ ਕਰਦਾ, ਛਾਂ ਧੁੱਪ ਦੀ ਕੁਝ ਪਰਵਾਹ ਨਾ ਰਹੀ, ਹਰ ਰੋਜ਼ ਵਧੀਕ ਪਿਆਰ ਕਰਦਾ। ਜਾਨੀ ਕੋ ਜਾਨੀ ਮਿਲਾ ਦੋ, ਹਰ ਦਮ ਹੀ ਹੋ ਪੁਕਾਰ ਕਰਦਾ। ਇੱਕ ਦਿਨ ਸਤਿਗੁਰਾਂ ਨੇ ਹੁਕਮ ਦਿੱਤਾ, ਇਹ ਫਕੀਰ ਹੈ ਬੜਾ ਲਾਚਾਰ ਕਰਦਾ। ਇਹਦੇ ਸਾਹਮਣੇ ਕੰਧ ਉਸਾਰ ਦੇਵੋ, ਇਹਦੇ ਸਾਹਮਣੇ ਕੰਧ ਉਸਾਰ ਦੇਵੋ। ਆਉਂਦੇ ਜਾਂਦਿਆਂ ਤਾਈ ਬੇਜ਼ਾਰ ਕਰਦਾ, ਓਲਾ ਕਰ ਦਿੱਤਾ ਕਰਤਾਰ ਸਿੰਘਾ, ਜਾਨੀ ਉਵੇਂ ਹੀ ਰਿਹਾ ਰਿਹਾੜ ਕਰਦਾ।
ਕਰਤਾਰ ਸਿੰਘ ਜੀ ਕਲਾਸ ਵੇਲੇ ਲਿਖਦੇ ਨੇ, ਸਤਿਗੁਰਾਂ ਨੇ ਆਖਿਆ ਓਲਾ ਕਰ ਦਿਓ, ਕੰਧ ਕਰ ਦਿਓ, ਇਹ ਬੜਾ ਤੰਗ ਕਰਦਾ ਹੈ। ਕੰਧ ਸਤਿਗੁਰਾਂ ਦੇ ਸਿੱਖਾਂ ਨੇ ਕਰ ਦਿੱਤੇ, ਪਰ ਕਵੀ ਜੀ ਲਿਖਦੇ ਨੇ ਕਿ ਉਸੇ ਤਰੀਕੇ ਦੇ ਨਾਲ ਉਹ ਉੱਥੇ ਹੀ ਬੈਠਾ ਰਿਹਾ।
ਨਿਸ ਦਿਨ ਨਾਮ ਗੁਰੂ ਕੋ ਜਪੈ, ਆਤਮ ਛੁਦਾ ਯਾਦ ਤੇ ਤਪੈ।
ਰਾਤ ਦਿਨ ਕਵੀ ਜੀ ਲਿਖਦੇ ਨੇ ਕਿ ਗੁਰੂ ਦੇ ਨਾਮ ਨੂੰ ਯਾਦ ਕਰਦਾ ਹੈ, ਧੁੱਪ ਛਾਂ ਇਹ ਸਾਰੀਆਂ ਚੀਜ਼ਾਂ ਨੂੰ ਤਪਦਾ ਹੈ।
ਮਨ ਮੈਂ ਪ੍ਰੇਮ ਬਿਰਧਾਏ ਬਿਸਾਲਾ, ਧਰੈ ਧਿਆਨ ਇਸ ਥਿਰ ਸਭ ਕਾਲਾ।
ਮਨ ਦੇ ਵਿੱਚ ਪ੍ਰੇਮ ਨੂੰ ਦਿਨੋ ਦਿਨ ਵੱਡਾ ਤੋਂ ਵੱਡਾ ਵਧਾਈ ਜਾਂਦਾ ਹੈ, ਧਿਆਨ ਦੇ ਵਿੱਚ ਅਸਥਿਰ ਰਹਿੰਦਾ ਹੈ ਹਰ ਸਮੇਂ।
ਗੁਰ ਕੋ ਸੇਵਕ ਖਵਾਜਾ ਜੋਈ, ਕੁਛ ਸੁਧ ਖਾਣ ਪਾਣ ਲੈ ਸੋਈ।
ਕੋਈ ਉਹਦੇ ਕੋਲ ਨਹੀਂ ਜਾਂਦਾ, ਇਕੱਲਾ ਬੈਠਾ ਰਹਿੰਦਾ ਹੈ। ਕਵੀ ਜੀ ਲਿਖਦੇ ਨੇ ਕਿ ਕਦੇ ਕਦੇ ਉਹ ਜਿਹੜਾ ਖਵਾਜਾ ਹੈ ਗੁਰੂ ਦਾ ਸਿੱਖ, ਉਹੀ ਉਹਦੀ ਖਾਣ ਤੇ ਪੀਣ ਦੀ ਖਬਰ ਲੈਂਦਾ।
ਜਾਨੀ ਕੋ ਇੱਕ ਜਾਨਾ ਬਿਨਾ, ਕਛੂ ਨਾ ਸੁਹਾਵਤ ਔਰ ਇੱਕ ਛਿਨਾ।
ਕਵੀ ਜੀ ਲਿਖਦੇ ਨੇ ਕਿ ਜਾਨੀ ਨੂੰ ਪਿਆਰ ਤੋਂ ਬਿਨਾ ਹੋਰ ਇੱਕ ਖਿਣ ਮਾਤਰ ਵੀ ਕੁਝ ਨਹੀਂ ਸੋਚਦਾ, ਬਸ ਇਹੀ ਗੱਲ ਕਰਦਾ ਜਦੋਂ ਕਰਦਾ, ਜਾਨੀ ਕੋ ਜਾਨੀ ਮਿਲਾ ਦੋ, ਜਾਨੀ ਕੋ ਜਾਨੀ ਮਿਲਾ ਦੋ।
ਪਾਇਓ ਪ੍ਰੇਮ ਤੇ ਚਿਤ ਮਸਤਾਨਾ, ਦਿਨ ਪ੍ਰਤੀ ਵਰਦੋ ਜਾਤ ਮਹਾਨਾ।
ਦਿਨ ਪ੍ਰਤੀ ਦਿਨ ਪ੍ਰੇਮ ਦੇ ਵਿੱਚ ਮਸਤ ਹੁੰਦਾ ਗਿਆ ਉਹਦਾ ਚਿੱਤ, ਦਿਨ ਪ੍ਰਤੀ ਦਿਨ ਵੱਧ ਤੋਂ ਵੱਧ ਪ੍ਰੇਮ ਪੈਦਾ ਹੁੰਦਾ।
ਗੁਰ ਪਿਆਰੇ ਕੀ ਲਾਗੀ ਲਗਨ, ਸਕਲ ਕਾਲ ਮੈਂ ਪ੍ਰੀਤ ਨਿਮਗਨ।
ਕਵੀ ਜੀ ਲਿਖਦੇ ਨੇ ਕਿ ਪਿਆਰੇ ਗੁਰੂ ਨੂੰ ਮਿਲਣ ਦੀ ਲਗਨ ਲੱਗੀ ਹੋਈ ਹੈ, ਹਰ ਸਮੇਂ ਪ੍ਰੀਤ ਦੇ ਵਿੱਚ ਹੀ ਨਿਮਗਨ ਰਹਿੰਦਾ, ਮਗਨ ਰਹਿੰਦਾ।
ਦਰਸ਼ਨ ਬਿਨਾ ਦਰਸ ਕਰ ਨੀਤ, ਬਿਨਾ ਸੁਣਾਏ ਸੁਣ ਤੋ ਚੀਤ।
ਅੱਗੇ ਕੰਧ ਬਣਾ ਦਿੱਤੀ ਹੈ, ਪਹਿਲਾਂ ਸਤਿਗੁਰਾਂ ਦਾ ਦਰਸ਼ਨ ਹੋ ਜਾਂਦਾ ਸੀ, ਪਰ ਕਵੀ ਜੀ ਲਿਖਦੇ ਨੇ ਹੁਣ ਦਰਸ਼ਨ ਵੀ ਨਹੀਂ ਹੁੰਦਾ। ਪਰ ਤਾਂ ਵੀ ਦਰਸ਼ਨ ਬਿਨਾ ਦਰਸ ਕਰ ਨੀਤ, ਬਾਹਰਲੇ ਦਰਸ਼ਨ ਤੋਂ ਬਿਨਾ ਅੰਦਰ ਆਤਮਾ ਦਾ ਦਰਸ਼ਨ ਹਮੇਸ਼ਾ ਕਰਦਾ ਹੈ। ਬਿਨਾ ਸੁਣਾਏ ਸੋ ਸੁਣਬੋ ਚੀਤ, ਬੇਨਤੀਆਂ ਭਾਵੇਂ ਪ੍ਰਤੱਖ ਰੂਪ ਦੇ ਵਿੱਚ ਨਹੀਂ ਕਰਦਾ, ਪਰ ਤਾਂ ਵੀ ਸਤਿਗੁਰੂ ਜੀ ਉਸ ਦੀ ਦਸ਼ਾ ਨੂੰ ਸਮਝਦੇ।
ਬਿਨ ਆਹਾਰ ਤੇ ਤ੍ਰਿਪਤਿਓ ਰਹੇ, ਮਨ ਮੈਂ ਮਸਤ ਮੌਣ ਸੁਖ ਲਹੇ।
ਬਗੈਰ ਹੀ ਕੁਝ ਖਾਣ ਪੀਣ ਤੋਂ ਰੱਜਿਆ ਰਹਿੰਦਾ, ਮਨ ਮੈਂ ਮਸਤ ਮੌਣ ਸੁਖ ਲਹੇ, ਮਸਤ ਰਹਿੰਦਾ ਤੇ ਚੁੱਪ ਦੇ ਵਿੱਚ ਹੀ ਸੁਖ ਨੂੰ ਮੰਨਦਾ।
ਇਸ ਪ੍ਰਕਾਰ ਵੀ ਤਿਉ ਚਿਰ ਕਾਲ, ਸ੍ਰੀ ਸਤਿਗੁਰ ਨਹੀਂ ਕਰੀ ਸੰਭਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਾਫੀ ਲੰਮਾ ਸਮਾਂ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਿਆ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਦੇ ਉਹਨੂੰ ਯਾਦ ਨਹੀਂ ਕੀਤਾ, ਕਦੇ ਨਹੀਂ ਪੁੱਛਿਆ ਉਸ ਦੇ ਵਾਸਤੇ।
ਤੇਸੀ ਔਰ ਪ੍ਰੀਤ ਘਟੀ ਨਹੀਂ ਕਿਉ, ਦਿਨ ਪ੍ਰਤੀ ਵਧਤ ਜਾਤ ਸੁਖ ਤਿਉ।
ਪਰ ਕਵੀ ਜੀ ਲਿਖਦੇ ਨੇ ਕਿ ਜਾਨੀ ਸੱਯਦ ਦੇ ਅੰਦਰ ਸਤਿਗੁਰਾਂ ਵਾਲੇ ਪਾਸੇ ਦੀ ਪ੍ਰੀਤ ਰਤਾ ਵੀ ਨਾ ਘਟੀ, ਸਗੋਂ ਦਿਨ ਪ੍ਰਤੀ ਦਿਨ ਉਹ ਪ੍ਰੀਤ ਵੱਧ ਤੋਂ ਵੱਧ ਹੁੰਦੀ ਗਈ।
ਦਰਸ਼ਨ ਕੀ ਅਭਿਲਾਖ ਬਿਸਾਲਾ, ਕਰ ਕਿਰਪਾ ਸਤਿਗੁਰੂ ਕਿਸ ਕਾਲਾ।
ਜਾਨੀ ਸੱਯਦ ਦੇ ਮਨ ਦੇ ਵਿੱਚ ਇਹ ਆਸ਼ਾ ਹੈ, ਇਹ ਤਮੰਨਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜ਼ਰੂਰ ਇੱਕ ਸਮੇਂ ਮੇਰੇ ਤੇ ਕਿਰਪਾ ਕਰਨਗੇ ਔਰ ਮੈਨੂੰ ਨਿਹਾਲ ਕਰਨਗੇ।
ਇੱਕ ਦਿਨ ਬੈਠੇ ਸਭਾ ਮਜਾਰਾ, ਤਬ ਸਿੱਖਣ ਕਰ ਜੋਰ ਉਚਾਰਾ।
ਇੱਕ ਦਿਨ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸਭਾ ਦੇ ਵਿੱਚ ਬੈਠੇ ਹੋਏ ਸਨ ਤੇ ਸਿੱਖਾਂ ਨੇ ਉਸ ਵੇਲੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿੰਦੇ ਨੇ ਬੜ ਸੇਵਾ ਮੈਂ ਸੈਯਦ ਜਾਨੀ ਗੁਰ ਦਰਸ਼ਨ ਮਨ ਪ੍ਰੀਤੀ ਠਾਨੀ। ਕਹਿੰਦੇ ਨੇ ਇਹ ਸੱਚੇ ਪਾਤਸ਼ਾਹ ਉਜਰਾ ਸੈਯਦ ਦਰਵਾਜੇ ਦੇ ਬਾਹਰ ਬੈਠਾ, ਸੱਚੇ ਪਾਤਸ਼ਾਹ ਉਹ ਤੁਹਾਡੇ ਦਰਸ਼ਨਾਂ ਦੀ ਮੰਗ ਆਪਣੇ ਮਨ ਦੇ ਵਿੱਚੋਂ ਜਰੂਰ ਕਰਦਾ ਹੋਵੇਗਾ। ਸੱਚੇ ਪਾਤਸ਼ਾਹ ਪਹਿਲਾਂ ਦਰਸ਼ਨ ਕਰਕੇ ਮਸਤ ਰਹਿੰਦਾ ਸੀ ਤੇ ਤੁਸੀਂ ਤੇ ਹੁਣ ਅੱਗੇ ਹੁਕਮ ਕਰਕੇ ਕੰਧ ਚ ਨਵਾ ਦਿੱਤੀ।
ਸਹਿਜ ਸੁਭਾਇਕ ਸੁਣ ਗੁਰ ਕਹਿਓ ਜੇ ਕਰ ਦ੍ਰਿੜ ਹੱਠ ਐਸੇ ਗਹਿਓ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਹਿਜ ਸੁਭਾਈ ਬਚਨ ਕੀਤਾ। ਕਹਿੰਦੇ ਨੇ ਜੇਕਰ ਦ੍ਰਿੜ ਐਸੇ ਹੱਠ ਗਹਿਓ, ਜੇ ਉਸ ਜਾਨੀ ਸੈਯਦ ਨੇ ਦ੍ਰਿੜਤਾ ਦੇ ਨਾਲ ਪਕਿਆਈ ਦੇ ਨਾਲ ਐਸੇ ਹੱਠ ਨੂੰ ਜਿੱਦ ਨੂੰ ਧਾਰਨ ਕੀਤਾ ਹੋਇਆ ਤਾਂ
ਤੋ ਅਬ ਜਾਏ ਡੁਬੋ ਦਰਿਆਓ ਹਮ ਟਿਗਤੇ ਇਹ ਦੇਹੋ ਸੁਣਾਓ।
ਸਤਿਗੁਰੂ ਜੀ ਕਹਿੰਦੇ ਨੇ ਜੇ ਤੁਸੀਂ ਕਹਿੰਦੇ ਹੋ ਕਿ ਬੜਾ ਦ੍ਰਿੜ ਵਿਸ਼ਵਾਸੀ ਹੈ, ਪੱਕੇ ਇਰਾਦੇ ਦੇ ਨਾਲ ਬੈਠਾ ਤੇ ਸਤਿਗੁਰੂ ਜੀ ਕਹਿੰਦੇ ਨੇ ਜਾਓ ਉਹਨੂੰ ਜਾ ਕੇ ਕਹਿ ਦੇਵੋ ਮੇਰੇ ਵੱਲੋਂ ਕਿ ਸਤਿਗੁਰੂ ਜੀ ਕਹਿੰਦੇ ਨੇ ਦਰਿਆ ਦੇ ਵਿੱਚ ਛਾਲ ਮਾਰ ਕੇ ਡੁੱਬ ਜਾ।
ਇੱਕ ਸਿੱਖ ਨੇ ਤੇ ਜਾਏ ਸੁਣਾਵਾ ਹੁਕਮ ਗੁਰੂ ਨੇ ਇਮ ਫੁਰ ਮਾਵਾ।
ਇੱਕ ਸਿੱਖ ਨੇ ਜਾ ਕੇ ਜਾਨੀ ਸੈਯਦ ਨੂੰ ਸਤਿਗੁਰਾਂ ਦਾ ਹੁਕਮ ਸੁਣਾ ਦਿੱਤਾ। ਕਹਿੰਦਾ ਕਿ ਸਤਿਗੁਰੂ ਜੀ ਹੁਕਮ ਕਰਦੇ ਨੇ ਕਿ ਦਰਿਆ ਦੇ ਵਿੱਚ ਛਾਲ ਮਾਰ ਕੇ ਡੁੱਬ ਕੇ ਮਰ ਜਾ।
ਜਾਨੀ ਸੁਣ ਹਰ ਖਿਓ ਅਸ ਬਚ ਕੋ ਕਹਿਓ ਅਹਿ ਮੋਹਿ ਪ੍ਰਤੀ ਸਚ ਕੋ।
ਜਦੋਂ ਜਾਨੀ ਨੂੰ ਸਤਿਗੁਰਾਂ ਦਾ ਇਸ ਤਰ੍ਹਾਂ ਦਾ ਸੰਦੇਸ਼ਾ ਮਿਲਿਆ ਤੇ ਜਾਨੀ ਸੁਣ ਕੇ ਬੜਾ ਖੁਸ਼ ਹੋਇਆ। ਕਹਿੰਦਾ ਕਮ ਸੇ ਕਮ ਮੇਰੇ ਤੇ ਇੰਨੀ ਤੇ ਕਿਰਪਾ ਹੋਈ ਹੈ ਕਿ ਸਤਿਗੁਰਾਂ ਨੇ ਮੈਨੂੰ ਕੋਈ ਹੁਕਮ ਕੀਤਾ। ਕਹਿੰਦਾ ਤੂੰ ਬਹੁਤ ਚੰਗੀ ਖਬਰ ਸੁਣਾਈ ਹੈ, ਮੈਂ ਹੁਣੇ ਹੀ ਸਤਿਗੁਰਾਂ ਦੇ ਬਚਨ ਨੂੰ ਸੱਤ ਕਰਕੇ ਦਿਖਾਵਾਂਗਾ।
ਦੌੜਿਓ ਜਾਏ ਨਦੀ ਮੈਂ ਪਰਿਓ ਤੂਰਨ ਸਿੱਖ ਗੁਰੂ ਪਠਵਨ ਕਰਿਓ।
ਉਸੇ ਵੇਲੇ ਦੌੜਦਾ ਹੋਇਆ ਦਰਿਆ ਦੇ ਕਿਨਾਰੇ ਤੇ ਪਹੁੰਚਿਆ। ਜਾਂਦਿਆਂ ਸਾਰ ਜਾਨੀ ਨੇ ਕੁਝ ਨਹੀਂ ਸੋਚਿਆ, ਦਰਿਆ ਦੇ ਵਿੱਚ ਛਾਲ ਮਾਰ ਦਿੱਤੀ। ਪਰ ਸਤਿਗੁਰੂ ਜੀ ਤੇ ਉਸਦੀ ਸਿਰਫ ਪਰਖ ਕਰਨਾ ਚਾਹੁੰਦੇ ਸੀ। ਸਤਿਗੁਰਾਂ ਨੇ ਪਹਿਲਾਂ ਹੀ ਦਾਸ ਨੂੰ ਭੇਜ ਦਿੱਤਾ ਸੀ ਕਿ ਜਦੋਂ ਛਾਲ ਮਾਰੇਗਾ ਤੇ ਛੇਤੀ ਉਸ ਨੂੰ ਕੱਢ ਕੇ ਬਚਾ ਲੈਣਾ। ਉਹਨੇ ਉਧਰੋਂ ਛਾਲ ਮਾਰੀ ਤੇ ਦੂਸਰੇ ਪਾਸੋਂ ਸਿੱਖ ਨੇ ਛਾਲ ਮਾਰੀ, ਉਹਨੂੰ ਕੱਢਣ ਦਾ ਯਤਨ ਕੀਤਾ।
ਡੂਬਤ ਜਾਨੀ ਵਹਿਰ ਨਿਕਾਸਾ ਆਣ ਬਿਠਾਏ ਦੀਨ ਥਲ ਤਾਸਾ।
ਡੁੱਬਦੇ ਹੋਏ ਜਾਨੀ ਨੂੰ ਸਿੱਖ ਨੇ ਬਾਹਰ ਕੱਢਿਆ ਤੇ ਬਾਹਰ ਕੱਢ ਕੇ ਉਸੇ ਹੀ ਜਗ੍ਹਾ ਦੇ ਉੱਤੇ ਫੇਰ ਬਿਠਾ ਦਿੱਤਾ ਜਿੱਥੋਂ ਡੁੱਬਣ ਦੇ ਵਾਸਤੇ ਚੱਲ ਕੇ ਗਿਆ ਸੀ।
ਬਹੁਰ ਸਿੱਖ ਬਹੁ ਕਰੈ ਸਪਾਰਿਸ਼ ਤੁਮਰੀ ਆਗਿਆ ਮੈਂ ਬਿਨ ਯਾਰਸ।
ਕਾਫੀ ਸਾਰੇ ਦਿਨ ਫੇਰ ਬਤੀਤ ਹੋ ਗਏ ਪਰ ਸਤਿਗੁਰਾਂ ਨੇ ਫੇਰ ਵੀ ਉਹਦਾ ਖਿਆਲ ਨਾ ਕੀਤਾ। ਕਵੀ ਜੀ ਲਿਖਦੇ ਨੇ ਕਿ ਬਹੁਤੀ ਵਾਰੀ ਸਿੱਖਾਂ ਨੇ ਜਾਨੀ ਦੀ ਸਿਫਾਰਿਸ਼ ਕੀਤੀ ਹੈ। ਕਹਿੰਦੇ ਨੇ ਤੁਮਰੀ ਆਗਿਆ ਮੈਂ ਬਿਨ ਆਰਸ, ਸੱਚੇ ਪਾਤਸ਼ਾਹ ਦੇਖੋ ਉਹ ਬਗੈਰ ਆਲਸ ਤੋਂ ਤੁਹਾਡੇ ਹੁਕਮ ਨੂੰ ਕਿੰਜ ਮੰਨਦਾ ਹੈ। ਜੇ ਤੁਸੀਂ ਹੁਕਮ ਕਰ ਦਿੱਤਾ ਉਹਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਦਰਿਆ ਦੇ ਵਿੱਚ ਛਾਲ ਵੀ ਮਾਰ ਦਿੱਤੀ।
ਉੱਠੈ ਨਹੀਂ ਤਿਸ ਥਲ ਮੇ ਜੈ ਹੈ ਨਾਤਰ ਰਾਵਰ ਦਰਸ਼ਨ ਪਹਿ।
ਕਹਿੰਦੇ ਨੇ ਕਿ ਉੱਠਦਾ ਨਹੀਂ ਹੈ ਉੱਥੋਂ, ਜੇਕਰ ਉੱਠਦਾ ਹੋਵੇ ਤੇ ਦੀਵਾਰ ਤੋਂ ਸਾਹਮਣੇ ਆਣ ਕੇ ਵੀ ਤੁਹਾਡੇ ਦਰਸ਼ਨ ਕਰ ਸਕਦਾ ਹੈ। ਪਰ ਉਹਨੇ ਆਪਣਾ ਹੱਠ ਇਸ ਤਰ੍ਹਾਂ ਦਾ ਧਾਰਨ ਕੀਤਾ ਹੈ ਜਿੱਥੇ ਬੈਠਾ ਹੈ ਉੱਥੇ ਬੈਠਾ ਰਹਿੰਦਾ ਹੈ ਜਿੰਨਾ ਚਿਰ ਤੁਸੀਂ ਕੋਈ ਹੁਕਮ ਨਹੀਂ ਕਰਦੇ।
ਕਸਿਓ ਕਸੌਟੀ ਸ੍ਰੀ ਗੁਰ ਦੇਖਾ ਜਾਨੀ ਜਾਣਾ ਪ੍ਰੇਮ ਵਸ਼ੇਖਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਕਸੋਟੀ ਤੇ ਲਾ ਕੇ ਸਤਿਗੁਰਾਂ ਨੇ ਜਾਨੀ ਦੀ ਪਰਖ ਕੀਤੀ। ਜਾਨੀ ਜਾਣਾ ਪ੍ਰੇਮ ਵਿਸ਼ੇਖਾ, ਭਾਵ ਕਿ ਜਾਨੀ ਦਾ ਜਾਣਿਆ ਕਿ ਪ੍ਰੇਮ ਬਹੁਤ ਸੱਚਾ ਹੈ ਔਰ ਜ਼ਿਆਦਾ ਹੈ।
ਪੁਨ ਕਹਿ ਪਠਿਓ ਰਿੱਧ ਸਿੱਧ ਲੇਹੂ ਜਿਮ ਚਾਹੋ ਤਿਮ ਕਿਸ ਕਰ ਦੇਹੂ।
ਸਤਿਗੁਰਾਂ ਨੇ ਇੱਕ ਸਿੱਖ ਨੂੰ ਹੁਕਮ ਦੇ ਕੇ ਭੇਜਿਆ ਕਹਿੰਦੇ ਨੇ ਜਾਓ ਜਾਨੀ ਨੂੰ ਜਾ ਕੇ ਆਖੋ ਕਿ ਮੈਂ ਰਿੱਧੀਆਂ ਤੇ ਸਿੱਧੀਆਂ ਉਸ ਨੂੰ ਦੇ ਦੇਣਾ ਹਾਂ। ਰਿੱਧੀਆਂ ਸਿੱਧੀਆਂ ਨੂੰ ਲੈ ਲਵੇ ਤੇ ਜਿਸ ਤਰ੍ਹਾਂ ਰਿੱਧੀਆਂ ਸਿੱਧੀਆਂ ਨਾਲ ਕਰ ਸਕਦਾ ਹੈ ਉਹ ਕਰ ਲਵੇ।
ਕਹਿ ਜਾਨੀ ਇੱਕ ਜਾਨਾ ਬਿਨਾ ਅਪਰ ਨ ਜਾਨੋ ਹੋਏ ਕੁਛ ਕਨਾ।
ਸਿੱਖ ਨੇ ਜਾਨੀ ਸੈਯਦ ਨੂੰ ਆਖਿਆ ਕਿ ਸਤਿਗੁਰਾਂ ਨੇ ਹੁਕਮ ਕੀਤਾ ਹੈ ਕਿ ਰਿੱਧੀਆਂ ਸਿੱਧੀਆਂ ਦਾ ਦਾਨ ਦੇ ਦਿੰਦੇ ਹਾਂ, ਲੈ ਲੈ ਰਿੱਧੀਆਂ ਸਿੱਧੀਆਂ ਨੂੰ। ਜਾਨੀ ਕਹਿੰਦਾ ਨਹੀਂ, ਇੱਕ ਜਾਨੀ ਬਿਨਾ, ਕਹਿੰਦਾ ਕਿ ਇੱਕ ਪਿਆਰੇ ਤੋਂ ਬਗੈਰ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਬਸ ਜਾਨੀ ਕੋ ਜਾਨੀ ਮਿਲਾ ਦੋ, ਜਾਨੀ ਕੋ ਜਾਨੀ ਮਿਲਾ ਦੋ, ਕੁਛ ਹੋਏ ਕਨਾ ਭਾਵੇਂ ਬਹੁਤਾ ਕੁਝ ਹੋਵੇ, ਮੈਨੂੰ ਕਿਸੇ ਦੀ ਕੋਈ ਲੋੜ ਨਹੀਂ।
ਜਬ ਇਨ ਕੋ ਪੀ ਤਿਆਗ ਬਖਾਨਾ ਦਰਸ਼ਨ ਲਾਗੀ ਪ੍ਰੀਤ ਮਹਾਨਾ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਰਿੱਧੀਆਂ ਸਿੱਧੀਆਂ ਦੀ ਵੀ ਪ੍ਰਵਾਹ ਨਾ ਕੀਤੀ, ਉਹਨਾਂ ਤੋਂ ਵੀ ਨਾ ਕਰ ਦਿੱਤੀ ਤੇ ਦਰਸ਼ਨਾਂ ਦੀ ਪ੍ਰੀਤ ਜਦੋਂ ਬਹੁਤ ਜ਼ਿਆਦਾ ਜਾਗੀ,
ਤਬ ਜਾਨੀ ਕੋ ਨਿਕਟ ਬੁਲਾਇਵ ਦੇ ਦਰਸ਼ਨ ਪ੍ਰਭੂ ਪੰਥ ਬਤਾਇਵ।
ਫਿਰ ਉਸ ਵੇਲੇ ਸਤਿਗੁਰਾਂ ਨੇ ਜਾਨੀ ਨੂੰ ਆਪਣੇ ਕੋਲ ਬੁਲਾਇਆ, ਸਤਿਗੁਰਾਂ ਨੇ ਆਪਣਾ ਪਾਵਨ ਪਵਿੱਤਰ ਦਰਸ਼ਨ ਦਿੱਤਾ ਤੇ ਖੁਦਾ ਨੂੰ ਮਿਲਣ ਦਾ ਰਸਤਾ ਦੱਸਿਆ।
ਸੁਣਤ ਸਮਾਇਓ ਪਰਮਾਨੰਦ ਪਰਿਉ ਚਰਨ ਪਰ ਕਰ ਜੁਗ ਬੰਦ।
ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਜਾਨੀ ਸੈਯਦ ਨੇ ਨਮਸਕਾਰ ਕੀਤੀ ਹੈ ਤੇ ਸਤਿਗੁਰਾਂ ਨੇ ਜਿਹੜਾ ਉਪਦੇਸ਼ ਦਿੱਤਾ ਉਸ ਉਪਦੇਸ਼ ਦੇ ਨਾਲ ਕਵੀ ਜੀ ਲਿਖਦੇ ਨੇ ਸੁਣਤ ਸਮਾਇਓ ਪਰਮਾਨੰਦ। ਪਰਮ ਤੇ ਆਨੰਦ ਦੋ ਸ਼ਬਦਾਂ ਦੀ ਸੰਧੀ ਹੈ। ਕਹਿੰਦੇ ਨੇ ਕਿ ਸਤਿਗੁਰਾਂ ਨੇ ਜਦੋਂ ਸੁਣਾਇਆ ਤੇ ਪਰਮ ਆਨੰਦ ਦੇ ਵਿੱਚ ਜਾਨੀ ਸਮਾ ਗਈ।
ਤਬ ਅੰਤਰਗਤ ਲਗੀ ਸਮਾਦ ਮਿਟ ਗਈ ਵਿਆਦ ਰੁਆਦ ਉਪਾਦ।
ਉਸੇ ਵੇਲੇ ਅੰਤਰਮੁਖੀ ਬਿਰਤੀ ਦਾ ਧਾਰਨੀ ਬਣ ਗਿਆ ਹੈ, ਸਮਾਧੀ ਲੀਨ ਹੋ ਗਿਆ ਹੈ, ਮਿਟ ਗਈ ਵਿਆਦ ਰੁਆਦ ਉਪਾਦ। ਕਵੀ ਜੀ ਲਿਖਦੇ ਨੇ ਆਦ ਵਿਆਦ ਤੇ ਉਪਾਦ ਇਹਨਾਂ ਸਾਰੀਆਂ ਚੀਜ਼ਾਂ ਦਾ ਦੁੱਖ ਮਿਟ ਗਿਆ। ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਾਨੀ ਸੈਯਦ ਦੇ ਉੱਤੇ ਕਿਰਪਾ ਕੀਤੀ। ਇਸ ਘਟਨਾ ਨੂੰ, ਇਸ ਪ੍ਰਸੰਗ ਨੂੰ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਜ ਬਿਆਨ ਕਰਦੇ ਨੇ।
ਇੱਕ ਦਿਨ ਸਤਿਗੁਰੂ ਸ਼ਿਕਾਰ ਚੱਲੇ ਉੱਠ ਵਾਗ ਫੜਦਾ ਅੱਗੋਂ ਆ ਜਲਦੀ ਮਿਹਰ ਕਰ ਫਕੀਰ ਨੂੰ ਖੈਰ ਪਾਵੋ ਦੇਹੋ ਜਾਨੀ ਕੋ ਜਾਨੀ ਮਿਲਾ ਜਲਦੀ। ਗੁਰਾਂ ਆਖਿਆ ਪਿਓ ਜੇ ਬਹੁਤ ਕਾਲਾ ਡੁੱਬ ਵਿੱਚ ਦਰਿਆ ਦੇ ਜਾ ਜਲਦੀ। ਜਾਨੀ ਸੁਣਦਿਆਂ ਹੁਕਮ ਨੂੰ ਦੌੜ ਗਿਆ ਛਾਲ ਮਾਰਦਾ ਵਿੱਚ ਦਰਿਆ ਜਲਦੀ। ਹੋਇਆ ਵਿੱਚ ਇਮਤਿਹਾਨ ਦੇ ਪਾਸ ਜਾਨੀ ਲਿਆ ਗੁਰਾਂ ਨੇ ਬਾਹਰ ਕਢਾ ਜਲਦੀ। ਆਈ ਹੋਸ਼ ਸ੍ਰੀ ਗੁਰੂ ਦੀ ਗੋਦ ਅੰਦਰ ਬੈਠਾ ਹੋਰ ਹੀ ਰੰਗ ਵਟਾ ਜਲਦੀ। ਜਾਨੀ ਪਾ ਲਿਆ ਏ ਜਾਨੀ ਆਪਣੇ ਨੂੰ ਜਾਨੀ ਪਾ ਲਿਆ ਏ ਜਾਨੀ ਆਪਣੇ ਨੂੰ ਕਹਿੰਦਾ ਮੁਖ ਤੋਂ ਫੇਰ ਸੁਣਾ ਜਲਦੀ। ਵਾਰ ਆਪਣਾ ਆਪ ਕਰਤਾਰ ਸਿੰਘਾ ਲਿਆ ਦਰਸ ਮਹਿਬੂਬ ਦਾ ਪਾ ਜਲਦੀ।
ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਇਸ ਤਰੀਕੇ ਦੇ ਨਾਲ ਜਾਨੀ ਨੇ ਮਾਨੋ ਕੇ ਆਪਣੇ ਆਪ ਨੂੰ ਵਾਰਿਆ ਤੇ ਦਰਸ ਪਾ ਲਿਆ ਆਪਣੇ ਪਾਵਨ ਪਵਿੱਤਰ ਮਹਿਬੂਬ। ਇਸ ਤਰੀਕੇ ਦੇ ਨਾਲ ਗੁਰੂ ਜੀ ਨੇ ਉਸਦੇ ਉੱਤੇ ਵੱਡੀ ਕਿਰਪਾ ਕੀਤੀ।
ਤਬ ਖਵਾਜਾ ਸਤ ਗੁਰ ਬੁਲਵਾਯੋ ਦੋਨੋ ਪ੍ਰਤਿਅਸ ਹੁਕਮ ਅਲਾਯੋ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਉਸ ਖਵਾਜੇ ਨੂੰ ਜਿਹਦੇ ਤੇ ਪਹਿਲਾਂ ਸਤਿਗੁਰਾਂ ਨੇ ਕਿਰਪਾ ਕੀਤੀ ਸੀ ਉਹਨੂੰ ਬੁਲਾਇਆ ਤੇ ਦੋਵਾਂ ਨੂੰ ਇਕੱਠਾ ਕਰਕੇ ਫਿਰ ਸਤਿਗੁਰਾਂ ਨੇ ਇੰਜ ਹੁਕਮ ਕੀਤਾ।
ਕਹਿੰਦੇ ਨੇ ਪੂਰੀ ਪਰੀ ਤੁਮਾਰੀ ਸੇਵਾ ਕਰੇ ਪ੍ਰਸੰਨ ਭਲੇ ਗੁਰੂ ਦੇਵਾ।
ਸਤਿਗੁਰੂ ਜੀ ਦੋਵਾਂ ਨੂੰ ਕਹਿੰਦੇ ਨੇ ਕਿ ਤੁਹਾਡੀ ਜਿਹੜੀ ਸੇਵਾ ਹੈ ਨਾ ਉਹ ਪ੍ਰਵਾਨ ਹੋ ਗਈ ਹੈ ਕਿਉਂਕਿ ਤੁਸੀਂ ਆਪਣੀ ਸੇਵਾ ਦੇ ਨਾਲ ਬਚਨ ਮੰਨਣ ਦੇ ਨਾਲ ਗੁਰੂ ਨੂੰ ਪ੍ਰਸੰਨ ਕਰ ਲਿਆ।
ਆਵੀ ਸਥਲ ਹੋਏ ਰਹੋ ਇਕੰਤ ਜਿਸ ਰਹਿਣੀ ਮੇ ਸੰਤ ਮਹੰਤ।
ਸਤਿਗੁਰੂ ਜੀ ਖਵਾਜੇ ਨੂੰ ਤੇ ਜਾਨੀ ਸੈਯਦ ਨੂੰ ਦੋਵਾਂ ਨੂੰ ਕਹਿੰਦੇ ਨੇ ਕਿ ਤੁਸੀਂ ਹੁਣ ਇਸ ਜਗ੍ਹਾ ਨੂੰ ਛੱਡ ਕੇ ਇਕਾਂਤ ਦੇ ਵਿੱਚ ਜਾ ਕੇ ਰਵੋ, ਜਿਸ ਰਹਿਣੀ ਮੈਂ ਸੰਤ ਮਹੰਤ, ਜਿਹੜੀ ਰਹਿਣੀ ਦੇ ਵਿੱਚ ਸੰਤ ਮਹੰਤ ਰਹਿੰਦੇ ਨੇ, ਉਸੇ ਰਹਿਣੀ ਦੇ ਵਿੱਚ ਜਾ ਕੇ ਰਵੋ।
ਮਾਨਿਓ ਬਾਕ ਕਰੇ ਹਮ ਐਸੇ ਰਹਿ ਕਿਤਕ ਦਿਨ ਪੂਰਬ ਜੈਸੇ।
ਦੋਵਾਂ ਨੇ ਹੱਥ ਜੋੜ ਕੇ ਆਖਿਆ ਕਿ ਗਰੀਬ ਨਵਾਜ, ਜਿਵੇਂ ਤੁਹਾਡਾ ਹੁਕਮ ਹੋਇਆ ਹੈ ਅਸੀਂ ਇਸੇ ਤਰ੍ਹਾਂ ਕਰਾਂਗੇ। ਰਹੇ ਕਿਤਕ ਦਿਨ ਪੂਰਬ ਜੈਸੇ, ਪਰ ਤਾਂ ਵੀ ਕਵੀ ਜੀ ਲਿਖਦੇ ਨੇ ਕਿ ਥੋੜੇ ਦਿਨ ਉਸੇ ਤਰੀਕੇ ਦੇ ਨਾਲ ਪਹਿਲਾਂ ਦੀ ਤਰ੍ਹਾਂ ਸਤਿਗੁਰਾਂ ਦੇ ਲਾਗੇ ਰਹੇ।
ਟਹਿਲ ਕਰੇ ਨਿਜ ਹਾਥਣ ਸਾਥ, ਚਰਨ ਸਪਰਸ਼ ਸ੍ਰੀ ਗੁਰ ਨਾਥ।
ਆਪਣੇ ਹੱਥਾਂ ਦੇ ਨਾਲ ਸਤਿਗੁਰਾਂ ਦੀ ਸੇਵਾ ਕਰਦੇ ਰਹੇ, ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਸਪਰਸ਼ ਕਰਦੇ ਰਹੇ ਔਰ ਸਤਿਗੁਰਾਂ ਦਾ ਦਰਸ਼ਨ ਕਾਫੀ ਦਿਨ ਕਰਦੇ ਰਹੇ।
ਬੇਪਰਵਾਹ ਮਗਨ ਮਨ ਰਹੇ, ਗੁਰ ਸ਼ਰਧਾ ਕੋਈ ਔਰ ਨਿਰਭ।
ਕਵੀ ਜੀ ਲਿਖਦੇ ਨੇ ਬੇਪਰਵਾਹ ਰਹਿੰਦੇ ਨੇ, ਹਮੇਸ਼ਾ ਮਨ ਦੇ ਮਸਤੀ ਦੇ ਵਿੱਚ ਹੀ ਮਗਨ ਰਹਿੰਦੇ ਨੇ, ਗੁਰੂ ਦੀ ਸ਼ਰਧਾ ਨੂੰ ਨਿਭਾਉਂਦੇ ਨੇ।
ਮਨ ਸੰਕਲਪ ਸੁਜਥਾ ਉਠਾਏ, ਨੰਦ ਲਾਲ ਤਿਨ ਕੇ ਢਿੱਗ ਆਏ।
ਕਵੀ ਜੀ ਲਿਖਦੇ ਨੇ ਜਦੋਂ ਹੀ ਮਨ ਦੇ ਵਿੱਚ ਸੰਕਲਪ ਉਠਾਇਆ ਕਿ ਕੋਈ ਆਪਣੇ ਥਾਂ ਗੁਰੂ ਦੀ ਸੇਵਾ ਦੇ ਵਾਸਤੇ ਛੱਡ ਕੇ ਜਾਈਏ, ਉਸੇ ਵੇਲੇ ਕਵੀ ਜੀ ਲਿਖਦੇ ਨੇ ਕਿ ਨੰਦ ਲਾਲ ਨਾਮ ਦਾ ਇੱਕ ਆਦਮੀ ਉਹਨਾਂ ਦੇ ਕੋਲ ਆ ਗਿਆ। ਕਹਿਣ ਤੋਂ ਪਾਵੇ ਹੈ ਕਿ ਦੋਵੇਂ ਸਤਿਗੁਰਾਂ ਦੇ ਹੁਕਮ ਨੂੰ ਮੰਨਣਾ ਚਾਹੁੰਦੇ ਸਨ, ਕਿਉਂਕਿ ਸਤਿਗੁਰਾਂ ਨੇ ਆਖਿਆ ਕਿ ਇਕਾਂਤ ਦੇ ਵਿੱਚ ਜਾ ਕੇ ਰਵੋ, ਇੱਥੋਂ ਚਲੇ ਜਾਵੋ। ਉਹ ਇਹ ਮੰਗ ਕਰਦੇ ਸਨ ਕਿ ਆਪਣੀ ਜਗ੍ਹਾ ਦੇ ਉੱਤੇ ਕਿਸੇ ਨੂੰ ਹੋਰ ਇਹ ਸੇਵਾ ਸੌਂਪ ਕੇ ਜਾਈਏ। ਇਹ ਉਹਨਾਂ ਦਾ ਮਨ ਦਾ ਜਦੋਂ ਸੰਕਲਪ ਬਣਿਆ ਤੇ ਕਵੀ ਜੀ ਲਿਖਦੇ ਨੇ ਕਿ ਕੋਈ ਅਚਾਨਕ ਨੰਦ ਲਾਲ ਨਾਮੀ ਸਿੱਖ ਉਹਨਾਂ ਦੇ ਕੋਲ ਆ ਗਿਆ। ਕੋਈ ਆਦਮੀ ਸੀ ਜਿਹਦਾ ਨਾਮ ਸੀ ਨੰਦ ਲਾਲ।
ਦੋਇਨ ਆਪਣਾ ਚੇਲਾ ਕੀਨਸ, ਪ੍ਰਭ ਕੋ ਪੰਥ ਤਾਹਿ ਕੋ ਦੀਨਸ।
ਉਸ ਨੰਦ ਲਾਲ ਨੂੰ ਦੋਵਾਂ ਨੇ ਆਪਣਾ ਚੇਲਾ ਬਣਾ ਲਿਆ, ਜਿਹੜਾ ਉਪਦੇਸ਼ ਸਤਿਗੁਰਾਂ ਨੇ ਉਹਨਾਂ ਨੂੰ ਦਿੱਤਾ ਸੀ ਉਹ ਉਸ ਨੂੰ ਅੱਗੋਂ ਦੇ ਦਿੱਤਾ।
ਕਾਲੀ ਉਪਦੇਸ਼ ਕਯੋ ਤਿਸ ਤਾਈ, ਸੇਵਾ ਕੀ ਜੈ ਗੁਰੂ ਗੋਸਾਈ।
ਉਸ ਨੰਦ ਲਾਲ ਨੂੰ ਉਪਦੇਸ਼ ਦੇ ਕੇ ਕਹਿ ਦਿੱਤਾ ਕਿ ਸੇਵਾ ਕੀ ਜੈ ਗੁਰੂ ਗੋਸਾਈ, ਅਸੀਂ ਜਾ ਰਹੇ ਹਾਂ ਪਰ ਤੂੰ ਸਾਡੀ ਜਗ੍ਹਾ ਦੇ ਉੱਤੇ ਇੱਥੇ ਰਹਿ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਨੀ ਹੈ।
ਨਿਜ ਬਦਲੇ ਮੇ ਸੇਵਾ ਹੇਤ, ਛੋੜਿਓ ਸੋ ਸਤਿਗੁਰੂ ਨਕੇਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੀ ਸੇਵਾ ਦੇ ਬਦਲੇ ਉਸ ਨੂੰ ਸੇਵਾ ਦੇ ਵਿੱਚ ਜੋੜ ਦਿੱਤਾ ਸਤਿਗੁਰਾਂ ਦੇ ਘਰ ਦੇ ਵਿੱਚ।
ਨੰਦ ਲਾਲ ਕੈ ਪ੍ਰੇਮ ਵਿਸਾਲਾ, ਗੁਰ ਟਿਗ ਕਰੇ ਘਾਇ ਨਾ ਕਾਲਾ।
ਉਸ ਨੂੰ ਛੱਡ ਕੇ ਫਿਰ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਦੋਵੇਂ ਚਲੇ ਗਏ ਨੇ। ਕਵੀ ਜੀ ਲਿਖਦੇ ਨੇ ਕਿ ਨੰਦ ਲਾਲ ਵੀ ਬੜਾ ਪ੍ਰੇਮੀ ਸੀ ਸਤਿਗੁਰਾਂ ਦਾ, ਪ੍ਰੇਮ ਦੇ ਨਾਲ ਉਹ ਸਤਿਗੁਰਾਂ ਦੇ ਕੋਲ ਰਹਿ ਕੇ ਸੇਵਾ ਕਰਨ ਲੱਗਾ।
ਸੁੰਦਰ ਤੇ ਸਰੂਪ ਗੁਰ ਹੇਰਾ, ਜਿਸ ਕੈ ਮਨ ਅਨੁਰਾਗ ਕਨੇਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨੰਦ ਲਾਲ ਦੇ ਮਨ ਦੇ ਅੰਦਰ ਬੜਾ ਪ੍ਰੇਮ ਸੀ, ਵੱਡੀ ਸੇਵਾ ਵੀ ਕਰਦਾ ਸੀ ਔਰ ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਉਹ ਸੋਹਣਾ ਬੜਾ ਸੀ, ਸੁੰਦਰ ਬੜਾ ਸੀ।
ਹੋਏ ਪਰਸਨ ਸੋਹਣਾ ਨਾਮ, ਤਿਸ ਕੋ ਪਾਖਤ ਪੇ ਸੁਖ ਤਾਮ।
ਸਤਿਗੁਰੂ ਜੀ ਨੰਦ ਲਾਲ ਦੀ ਸੇਵਾ ਦੇ ਉੱਤੇ ਪ੍ਰਸੰਨ ਹੋਏ ਤੇ ਸਤਿਗੁਰਾਂ ਨੇ ਪ੍ਰਸੰਨਤਾ ਦੀ ਹਾਲਤ ਦੇ ਵਿੱਚ ਨੰਦ ਲਾਲ ਦਾ ਨਾਂ ਬਦਲ ਦਿੱਤਾ, ਸਤਿਗੁਰਾਂ ਨੇ ਉਸ ਦਾ ਨਾਮ ਸੋਹਣਾ ਰੱਖ ਦਿੱਤਾ।
ਤਿਸ ਦਿਨ ਤੇ ਪ੍ਰਸਿੱਧ ਸਭ ਮਹੀਆ, ਨਾਮ ਸੋਹਣਾ ਜਿਸ ਕਿਸ ਕਹੀਆ।
ਜਿੱਦਣ ਹੀ ਸਤਿਗੁਰਾਂ ਨੇ ਉਹਦਾ ਨਾਮ ਸੋਹਣਾ ਕਰਕੇ ਪੁਕਾਰਿਆ ਉਸੇ ਦਿਨ ਤੋਂ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਦੇ ਵਿੱਚ ਉਸਦਾ ਸੋਹਣਾ ਨਾਮ ਮਸ਼ਹੂਰ ਹੋ ਗਿਆ। ਜਿਹੜਾ ਵੀ ਕਹਿੰਦਾ ਉਹਨੂੰ ਸੋਹਣਾ ਹੀ ਕਹਿੰਦਾ, ਕੋਈ ਨੰਦ ਲਾਲ ਨਹੀਂ ਕਹਿੰਦਾ।
ਸਤਿਗੁਰ ਕੋ ਸੇਵੇ ਨਿਸ਼ਕਾਮ, ਮਨ ਤਾਵਤ ਪਾਇਓ ਬਿਸਰਾਮ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਦੀ ਸੇਵਾ ਸੋਹਣਾ ਨਿਸ਼ਕਾਮ ਭਾਵ ਦੇ ਨਾਲ ਕਰਨ ਲੱਗਾ। ਮਨ ਤਾਵਤ ਪਾਇਓ ਬਿਸਰਾਮ, ਜਿਹੜਾ ਮਨ ਦੌੜਦਾ ਫਿਰਦਾ ਸੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹ ਟਿਕ ਗਿਆ, ਉਹ ਵਿਸਰਾਮ ਦੀ ਹਾਲਤ ਦੇ ਵਿੱਚ ਆ ਗਿਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਰਹੇ ਕਿਤਕ ਦਿਨ ਗੁਰੂ ਟਿਗ, ਬ੍ਰਿਧ ਸਾਹਿਬ ਵੱਡ ਤੀਰ, ਬ੍ਰਿਧ ਅਵਸਥਾ ਪਰਮ ਪੀ, ਨਿਰਬਲ ਪਾਇਓ ਸਰੀਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਸਤਿਗੁਰਾਂ ਦੇ ਕੋਲ ਆਏ ਹੋਏ ਸਨ। ਕਾਫੀ ਦਿਨ ਬਾਬਾ ਬੁੱਢਾ ਜੀ ਸਤਿਗੁਰਾਂ ਦੇ ਕੋਲ ਰਹੇ। ਬਾਬਾ ਜੀ ਦੀ ਬਹੁਤ ਵੱਡੀ ਉਮਰ ਹੈ ਔਰ ਉਹਨਾਂ ਦਾ ਜਿਹੜਾ ਸਰੀਰ ਹੈ ਉਹ ਬੜਾ ਕਮਜ਼ੋਰ ਹੈ।
ਚਾਹੇ ਉਹ ਚਲਨ ਚਿਤ ਆਪਣ ਸਥਾਨੀ, ਤਜਨ ਸਰੀਰ ਦਸ਼ਾ ਨਿਯਰਾਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਪਰਮ ਗਿਆਨੀ ਨੇ, ਇਸ ਕਰਕੇ ਬਾਬਾ ਬੁੱਢਾ ਜੀ ਹੁਣ ਆਪਣੀ ਨਿੱਜ ਜਗ੍ਹਾ ਦੇ ਉੱਤੇ ਜਾਣਾ ਚਾਹੁੰਦੇ ਨੇ, ਕਿਉਂਕਿ ਤ੍ਰਿਕਾਲ ਦਰਸ਼ੀ ਬਾਬਾ ਬੁੱਢਾ ਜੀ ਨੂੰ ਪਤਾ ਲੱਗ ਗਿਆ ਕਿ ਮੇਰੇ ਸਰੀਰ ਛੱਡਣ ਦਾ ਜਿਹੜਾ ਸਮਾਂ ਹੈ ਨਾ ਉਹ ਨੇੜੇ ਆ ਗਿਆ।
ਸ੍ਰੀ ਨਾਨਕ ਗੁਰ ਤੇ ਸਿੱਖ ਹੋਇਓ, ਖਸ਼ਟਮ ਹਰ ਗੋਬਿੰਦ ਗੁਰ ਜੋਇਓ।
ਕਵੀ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸਰਨ ਦੇ ਵਿੱਚ ਪਹੁੰਚੇ ਸਨ, ਉਹਨਾਂ ਦੇ ਆਣ ਕੇ ਸਿੱਖ ਬਣੇ ਸਨ ਤੇ 6ਵੇਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੱਕ ਸਾਰੀਆਂ ਪਾਤਸ਼ਾਹੀਆਂ ਦਾ ਉਹਨਾਂ ਨੇ ਦਰਸ਼ਨ ਕੀਤਾ।
ਖਸ਼ਟ ਗੁਰਨ ਕੇ ਚਲਤ ਨਿਹਾਰੇ, ਰਹਿਓ ਸਮੀਪੀ ਗਿਆਨ ਉਦਾਰੇ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੱਕ ਗੁਰੂਆਂ ਦੇ ਚਰਿੱਤਰਾਂ ਨੂੰ ਬਾਬਾ ਬੁੱਢਾ ਜੀ ਦੇਖਦੇ ਰਹੇ ਸਨ, ਕਿਉਂਕਿ ਸਾਰੇ ਗੁਰੂਆਂ ਦੇ ਸਮੀਪੀ ਰਹੇ ਸਨ, ਲਾਗੇ ਰਹੇ ਸਨ।
ਜਿਸ ਕੇ ਘਰ ਤੈ ਨਿਕਸੈ ਟੀਕਾ, ਸੋ ਗੁਰ ਬਣ ਸਵਣ ਸੋ ਟੀਕਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਨੂੰ ਇਹ ਮਰਤਬਾ ਹਾਸਲ ਸੀ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਜਦੋਂ ਵੀ ਗੁਰਿਆਈ ਦਾ ਤਿਲਕ ਦਿੱਤਾ ਜਾਂਦਾ ਸੀ ਤੇ ਉਹ ਤਿਲਕ ਬਾਬਾ ਬੁੱਢਾ ਜੀ ਆਪਣੇ ਹੱਥਾਂ ਦੇ ਨਾਲ ਕਰਦੇ ਸਨ। ਇਸੇ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੱਕ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਜੀ ਹੀ ਦਿੰਦੇ ਰਹੇ।
ਗੁਰ ਘਰ ਮੇ ਜਿਸ ਕੇ ਸਮ ਆਣ ਨਾ, ਫੁਰੇ ਬਾਕ ਜਿਮ ਨਿਕਸੈ ਆਨ ਨਾ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਗੁਰੂ ਘਰ ਦੇ ਵਿੱਚ ਬਾਬਾ ਬੁੱਢਾ ਜੀ ਵਰਗਾ ਮਰਤਬਾ ਕਿਸੇ ਨੂੰ ਹਾਸਲ ਨਹੀਂ ਸੀ।
ਫੁਰੇ ਬਾਕ ਜਿਮ ਨਿਕਸੈ ਆਨਣ,
ਜੋ ਵੀ ਮੂੰਹ ਦੇ ਵਿੱਚੋਂ ਬਚਨ ਨਿਕਲਦਾ ਸੀ ਬਾਬਾ ਜੀ ਦੇ, ਉਹ ਬਚਨ ਅਟਲ ਹੁੰਦਾ ਸੀ, ਜ਼ਰੂਰ ਸਫਲ ਹੁੰਦਾ ਸੀ।
ਇੱਕ ਦਿਨ ਬੈਠੇ ਬਿਨਾਂ ਬਖਾਨੀ, ਬਿਨਾਂ ਭਾਣੇ ਸਭ ਕੀ ਤੁਮ ਜਾਨੀ।
ਇੱਕ ਦਿਨ ਬਾਬਾ ਬੁੱਢਾ ਜੀ ਸਤਿਗੁਰਾਂ ਦੇ ਲਾਗੇ ਬੈਠੇ ਸਨ, ਹੱਥ ਜੋੜ ਕੇ ਬਾਬਾ ਜੀ ਨੇ ਅਰਜ ਕੀਤੀ, ਕਹਿੰਦੇ ਨੇ ਬਿਨਾਂ ਭਾਣੇ ਸਭ ਕੀ ਤੁਮ ਜਾਨੀ। ਕਹਿੰਦੇ ਨੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਬਗੈਰ ਹੀ ਅਰਜ ਕਰਨ ਤੋਂ ਤੁਸੀਂ ਹਰ ਇੱਕ ਗੱਲ ਨੂੰ ਜਾਣਦੇ।
ਅਬ ਮੈਂ ਗਮਨ ਚਾਹੋ ਨਿਜ ਨਗਰੀ, ਬੀਤ ਗਈ ਆਵਰਦਾ ਸਗਰੀ।
ਬਾਬਾ ਬੁੱਢਾ ਜੀ ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਹੁਣ ਆਪਣੀ ਨਗਰੀ ਦੇ ਵਿੱਚ ਮੈਂ ਵਾਪਸ ਜਾਣਾ ਚਾਹੁੰਦਾ ਹਾਂ।
ਬੀਤ ਗਈ ਆਵਰਦਾ ਸਗਰੀ,
ਸੱਚੇ ਪਾਤਸ਼ਾਹ ਮੈਨੂੰ ਲੱਗਦਾ ਹੈ ਕਿ ਮੇਰੀ ਸਾਰੀ ਉਮਰ ਬੀਤ ਗਈ।
ਕਿਰਪਾ ਸਿੰਧ ਇੱਕ ਬਾਰੇ ਅਬ ਦੀਜੈ, ਮੋਹ ਮਨੋਰਥ ਕੋ ਸਫਲੀਜੈ।
ਹੱਥ ਜੋੜ ਕੇ ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਮੈਂ ਤੁਹਾਡੇ ਚਰਨਾਂ ਦੇ ਵਿੱਚੋਂ ਇੱਕ ਵਰਦਾਨ ਮੰਗਣਾ ਚਾਹੁੰਦਾ, ਕਿਰਪਾ ਕਰਕੇ ਮੈਨੂੰ ਵਰਦਾਨ ਦੇ ਕੇ ਮੇਰੇ ਮਨ ਦੇ ਮਨੋਰਥ ਨੂੰ ਸਫਲ ਕਰੋ।
ਸੁਣ ਸ੍ਰੀ ਹਰਗੋਬਿੰਦ ਬਖਾਨਾ, ਤੁਮ ਤੇ ਨਹੀਂ ਆਦੇ ਹਮ ਜਾਨਾ।
ਜਦੋਂ ਬਾਬਾ ਬੁੱਢਾ ਜੀ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ ਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਬਾਬਾ ਜੀ ਕਿਸ ਤਰ੍ਹਾਂ ਦੀ ਗੱਲ ਕਰਦੇ ਹੋ, ਤੁਸੀਂ ਤੇ ਵਰਦਾਨ ਦੇਣ ਦੀ ਜਗ੍ਹਾ ਦੇ ਉੱਤੇ ਹੋ ਔਰ ਤੁਸੀਂ ਕੁਝ ਮੰਗੋਗੇ ਤੇ ਮੈਂ ਨਾ ਦੇਵਾਂਗਾ, ਇਹ ਤੇ ਹੋ ਹੀ ਨਹੀਂ ਸਕਦਾ। ਕਹਿੰਦੇ ਨੇ ਕੋਈ ਵੀ ਐਸੀ ਚੀਜ਼ ਨਹੀਂ ਹੈ ਜਿਹੜੀ ਅਸੀਂ ਤੁਹਾਨੂੰ ਨਾ ਦਈਏ ਜਵਾਬ ਹੋਵੇ।
ਤਨ ਮਨ ਧਨ ਜੇ ਤਕ ਹੈ ਮੇਰੇ, ਕਿਰਪਾ ਆਪ ਕੀ ਹੀ ਨਿਤ ਹੇਰੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਬਾਬਾ ਜੀ ਮੇਰਾ ਤਨ ਭਾਵ ਕੇ ਮੇਰਾ ਸਰੀਰ ਇਹ ਵੀ ਤੁਹਾਡੀ ਦਿੱਤੀ ਹੋਈ ਇੱਕ ਦਾਤ ਹੈ। ਕਿਉਂਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਸੰਗ ਆਉਂਦਾ ਕਿ ਬਾਬਾ ਬੁੱਢਾ ਜੀ ਦੇ ਵਰਦਾਨ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ। ਸਤਿਗੁਰੂ ਜੀ ਕਹਿੰਦੇ ਨੇ, ਬਾਬਾ ਜੀ ਮੇਰਾ ਸਰੀਰ ਤੁਹਾਡਾ ਦਿੱਤਾ ਹੋਇਆ ਦਾਨ ਹੈ, ਮੇਰਾ ਮਨ ਮੇਰਾ ਤਨ ਜੋ ਵੀ ਕੁਝ ਮੇਰਾ ਹੈ ਇਹ ਬਾਬਾ ਜੀ ਤੁਹਾਡਾ ਹੀ ਤੇ ਹੈ। ਕਿਰਪਾ ਆਪ ਕੀ ਤੇ ਨਿਤ ਹੋਏ, ਇਹ ਕਿਰਪਾ ਤੁਹਾਡੀ ਹੈ ਸਾਰੀ ਦੀ ਸਾਰੀ। ਬਾਬਾ ਜੀ ਤੁਸੀਂ ਜੋ ਮੰਗਣਾ ਹੈ ਉਹ ਮੰਗ ਲੋ, ਮੈਂ ਜਰੂਰ ਦਿਆਂਗਾ।
ਮੋਕੋ ਸੇਵਕ ਆਪਣ ਪਛਾਣੋ, ਜਿਮ ਚਾਹਤ ਤਿਮ ਹੁਕਮ ਬਖਾਨੋ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਨਿਮਰਤਾ ਦੇ ਨਾਲ ਹੱਥ ਜੋੜ ਕੇ ਆਖਿਆ ਕਿ ਹੇ ਬਾਬਾ ਜੀ ਮੈਂ ਤੇ ਤੁਹਾਡਾ ਸੇਵਕ ਹਾਂ, ਮੈਨੂੰ ਆਪਣਾ ਸੇਵਕ ਸਮਝੋ। ਕਹਿੰਦੇ ਨੇ, ਬਾਬਾ ਜੀ ਮੰਗੋ ਨਾ, ਤੁਸੀਂ ਬਸ ਹੁਕਮ ਕਰੋ ਤੁਹਾਨੂੰ ਕੀ ਚਾਹੀਦਾ, ਤੁਸੀਂ ਹੁਕਮ ਕਰਨ ਦੀ ਜਗ੍ਹਾ ਦੇ ਉੱਤੇ ਹੋ, ਮੈਂ ਦਾਸ ਮੰਨਣ ਲਾਇਕ।
ਸੁਣ ਤਬਰੇਦ ਨੇ ਕੀਆ ਬੜਿਆਈ, ਇਹੀ ਰੀਤ ਰਾਵਰ ਬਣ ਆਈ।
ਜਦੋਂ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਬੇਨਤੀਆਂ ਕੀਤੀਆਂ ਤੇ ਬਾਬਾ ਬੁੱਢਾ ਜੀ ਨੇ ਫਿਰ ਸਤਿਗੁਰਾਂ ਦੀ ਵਡਿਆਈ ਕੀਤੀ। ਕਹਿੰਦੇ ਨੇ, ਇਹੀ ਰੀਤ ਰਾਵਰ ਬਣਾਈ, ਇਹੀ ਤੇ ਤੁਹਾਡਾ ਵੱਡਾਪਣ ਹੈ। ਇਸ ਤਰ੍ਹਾਂ ਬਾਬਾ ਜੀ ਨੇ ਆਖੇ,
ਅਬ ਕੁਛ ਨਹੀਂ ਸਨਾਤਨ ਹੈ, ਵੇਦ ਪੁਰਾਣ ਸੰਤ ਸਭ ਕਹੈ।
ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਜਿਹੜੀ ਤੁਸੀਂ ਰੀਤੀ ਕਰ ਰਹੇ ਹੋ ਇਹ ਕੋਈ ਨਵੀਂ ਨੀਤੀ ਨਹੀਂ ਹੈ। ਕਹਿੰਦੇ ਨੇ ਸਨਾਤਨ ਹੈ, ਭਾਵ ਕੇ ਇਹ ਨਵੀਂ ਰੀਤ ਨਹੀਂ ਹੈ, ਇਹ ਤੇ ਪੁਰਾਣੀ ਹੀ ਰੀਤੀ ਹੈ। ਵੇਦ ਪੁਰਾਣ ਸੰਤ ਸਭ ਕਹੈ, ਜਿੰਨੇ ਵੀ ਵੇਦ ਪੁਰਾਣ ਧਾਰਮਿਕ ਗ੍ਰੰਥ ਨੇ ਔਰ ਜਿੰਨੇ ਵੀ ਸਾਧੂ ਸੰਤ ਮਹਾਤਮਾ ਪੁਰਸ਼ ਨੇ ਉਹ ਇਹੀ ਗੱਲ ਕਹਿੰਦੇ ਨੇ।
ਜਨ ਕੀ ਆਪਣੇ ਤੇ ਅਧਕਾਈ, ਕਰਤ ਕਿਰਪਾ ਕਰ ਸਭ ਲਖ ਪਾਈ।
ਬਾਬਾ ਜੀ ਕਹਿੰਦੇ ਨੇ, ਸਾਰੇ ਇਹੀ ਗੱਲ ਕਹਿੰਦੇ ਨੇ ਕਿ ਦਾਸ ਦੀ ਆਪਣੇ ਆਪ ਤੋਂ ਅਧਿਕਤਾ ਸਤਿਗੁਰੂ ਜੀ ਕਰਕੇ ਵਿਖਾਉਂਦੇ ਨੇ, ਭਾਵ ਕੇ ਦਾਸ ਨੂੰ ਬਹੁਤ ਹੀ ਜ਼ਿਆਦਾ ਗੁਰੂ ਵਡਿਆਈ ਦਿੰਦਾ ਹੈ। ਕਰੇ ਕਿਰਪਾ ਕਰ ਸਭ ਲਖ ਪਾਈ, ਇਸ ਗੱਲ ਨੂੰ ਤੇ ਸਾਰੀ ਦੁਨੀਆ ਜਾਣਦੀ।
ਆਪਣੋ ਪ੍ਰਣ ਰਣ ਮੈਂ ਕਰ ਕਾਚਾ, ਭੀਖਮ ਕੋ ਨਿਰਵਾਯੋ ਸਾਚਾ।
ਇੱਕ ਪੁਰਾਣਾ ਪ੍ਰਮਾਣ ਬਾਬਾ ਬੁੱਢਾ ਜੀ ਨੇ ਦਿੱਤਾ ਮਹਾਭਾਰਤ ਦੇ ਵਿੱਚੋਂ, ਕਹਿੰਦਾ ਹੈ ਕਿ ਆਪਣੇ ਪ੍ਰਣ ਨੂੰ ਕੱਚਾ ਕੀਤਾ ਭਗਵਾਨ ਕ੍ਰਿਸ਼ਨ ਨੇ, ਭਾਵ ਕਿ ਆਪਣੇ ਪ੍ਰਣ ਨੂੰ ਝੂਠਾ ਕੀਤਾ ਤੇ ਭੀਸ਼ਮ ਦੇ ਕੀਤੇ ਹੋਏ ਪ੍ਰਣ ਨੂੰ ਨਿਭਾਇਆ ਸਾਚਾ, ਸੱਚਾ ਕਰਕੇ ਵਿਖਾਇਆ। ਘਟਨਾ ਇਸ ਤਰ੍ਹਾਂ ਦੀ ਸੀ ਕਿ ਕ੍ਰਿਸ਼ਨ ਜੀ ਨੇ ਪ੍ਰਣ ਕੀਤਾ ਸੀ ਕਿ ਮੈਂ ਮਹਾਭਾਰਤ ਦੇ ਯੁੱਧ ਦੇ ਵਿੱਚ ਹਥਿਆਰ ਨਹੀਂ ਚੁੱਕਾਂਗਾ, ਨਿਹੱਥਾ ਰਵਾਂਗਾ। ਪਰ ਭੀਸ਼ਮ ਪਿਤਾਮਾ ਨੇ ਵੀ ਇਹ ਪ੍ਰਣ ਕੀਤਾ ਸੀ ਕਿ ਐਸਾ ਸਮਾਂ ਆਵੇਗਾ ਕਿ ਮੈਂ ਤੁਹਾਨੂੰ ਹਥਿਆਰ ਚੁੱਕਣ ਦੇ ਉੱਤੇ ਮਜਬੂਰ ਕਰ ਦਿਆਂਗਾ। ਇਸ ਤਰ੍ਹਾਂ ਮਹਾਭਾਰਤ ਦੇ ਵਿੱਚ ਘਟਨਾ ਆਉਂਦੀ ਹੈ ਕਿ ਆਪਣੇ ਅਰਜਨ ਦੀ ਸਹਾਇਤਾ ਦੇ ਵਾਸਤੇ ਇੱਕ ਸਮੇਂ ਰੱਥ ਦਾ ਜਿਹੜਾ ਪਹੀਆ ਸੀ ਨਾ ਉਹਨੂੰ ਸ਼ਸਤਰ ਬਣਾ ਕੇ ਚਲਾਇਆ ਭਗਵਾਨ ਕ੍ਰਿਸ਼ਨ ਨੇ। ਸਾਰੀ ਗੱਲ ਕਹਿਣ ਤੋਂ ਪਾਵਿਆ ਕਿ ਹਥਿਆਰ ਚੁੱਕਣ ਦੇ ਉੱਤੇ ਮਜਬੂਰ ਕੀਤਾ ਭੀਸ਼ਮ ਨੇ ਤੇ ਭਗਵਾਨ ਕ੍ਰਿਸ਼ਨ ਨੇ ਰੱਥ ਦਾ ਪਹੀਆ ਉਸ ਵੇਲੇ ਚੁੱਕਿਆ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਨੇ ਪ੍ਰਮਾਣ ਦਿੱਤਾ ਕਿ ਤੁਸੀਂ ਦਾਸਾਂ ਨੂੰ ਵਡਿਆਈ ਦਿੰਦੇ ਹੋ, ਜਿਵੇਂ ਕਿ ਭੀਸ਼ਮ ਦੀ ਪ੍ਰਤਿਗਿਆ ਨੂੰ ਸੱਚਾ ਕਰਕੇ ਵਿਖਾਇਆ, ਆਪਣੀ ਪ੍ਰਤਿਗਿਆ ਤੋਂ ਝੂਠੇ ਪੈ ਗਏ ਭਗਵਾਨ ਕ੍ਰਿਸ਼ਨ ਜੀ, ਇਸ ਤਰ੍ਹਾਂ ਤੁਸੀਂ ਦਾਸਾਂ ਨੂੰ ਵਡਿਆਈ ਦਿੰਦੇ ਹੋ, ਇਸੇ ਤਰ੍ਹਾਂ ਮੈਨੂੰ ਵਡਿਆਈ ਦੇ ਰਹੇ ਹੋ। ਮੈਨੂੰ ਕਹਿੰਦੇ ਹੋ ਕਿ ਮੈਂ ਹੁਕਮ ਕਰਾਂ ਤੇ ਤੁਸੀਂ ਦਾਸ ਬਣ ਕੇ ਮੰਨੋਗੇ।
ਇਤਿਆਦਕ ਕੇ ਤਕ ਥਲ ਪਾਣੀਐ, ਅੰਤ ਨ ਪਾਏ ਸਕੈ ਜੇ ਗਨੀਐ।
ਬਾਬਾ ਬੁੱਢਾ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਪ੍ਰਸੰਗ ਆਉਂਦੇ ਨੇ, ਬੜੇ ਪ੍ਰਮਾਣ ਆਉਂਦੇ ਨੇ, ਕਿੰਨਾ ਕਿੰਨਾ ਦਾ ਮੈਂ ਗਿਣ ਕੇ ਬਿਆਨ ਕਰਾਂ।
ਮਨ ਮੇਰੇ ਮੈਂ ਬਸੋ ਗੋਸਾਈ, ਸਥਿਰ ਸਮੇਰ ਸਮਾਨ ਸਦਾਈ।
ਬਾਬਾ ਜੀ ਨੇ ਆਪਣੀ ਮੰਗ ਪੇਸ਼ ਕੀਤੀ। ਬਾਬਾ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਹੇ ਗੋਸਾਈ, ਕਿਰਪਾ ਮੇਰੇ ਤੇ ਕਰਨੀ ਕਿ ਸਦੀਵੀ ਤੌਰ ਦੇ ਉੱਤੇ ਮੇਰੇ ਹਿਰਦੇ ਦੇ ਵਿੱਚ ਤੁਸੀਂ ਸਮਾ ਜਾਓ, ਜਿਸ ਤਰ੍ਹਾਂ ਕਿ ਸਮੇਰ ਪਰਬਤ ਸਥਿਰ ਹੁੰਦਾ।
ਜਬ ਮੇਰੋ ਕਬ ਆਏ ਸੰਦੇਸ਼ਾ, ਸੁਣੋ ਗਰੀਬ ਨਿਵਾਜ ਯਸ਼ੇਸ਼ਾ।
ਬਾਬਾ ਬੁੱਢਾ ਜੀ ਕਹਿੰਦੇ ਨੇ ਕਿਰਪਾ ਕਰਕੇ ਮੇਰ ਕਰਕੇ ਮੇਰੇ ਹਿਰਦੇ ਦੇ ਵਿੱਚ ਟਿਕ ਜਾਵੋ। ਔਰ ਦੂਸਰੀ ਤਰਫ ਬਾਬਾ ਜੀ ਨੇ ਆਖਿਆ ਕਿ ਜਦੋਂ ਕਦੇ ਮੇਰਾ ਤੁਹਾਨੂੰ ਸੰਦੇਸ਼ਾ ਮਿਲੇ, ਮੇਰਾ ਸੰਦੇਸ਼ ਪਹੁੰਚੇ, ਤੇ ਕਿਰਪਾ ਕਰਨੇ ਕਿ ਮੇਰੇ ਸੰਦੇਸ਼ ਨੂੰ ਤੁਸੀਂ ਵਿਸ਼ੇਸ਼ ਤੌਰ ਦੇ ਉੱਤੇ ਮੰਨ ਲੈਣਾ।
ਤਬ ਜਿਉਂ ਕਿਉਂ ਕਰ ਦਰਸ਼ਨ ਦੀਜੈ, ਇਹ ਬੇਨਤੀ ਮੇਰੀ ਸੁਣ ਲੀਜੈ।
ਬਾਬਾ ਬੁੱਢਾ ਜੀ ਕਹਿੰਦੇ ਨੇ, ਕਦੇ ਮੇਰਾ ਸੰਦੇਸ਼ਾ ਤੁਹਾਡੇ ਤੱਕ ਪਹੁੰਚੇ, ਜਿਸ ਸੰਦੇਸ਼ ਦੇ ਵਿੱਚ ਮੈਂ ਤੁਹਾਡੇ ਦਰਸ਼ਨਾਂ ਦੀ ਮੰਗ ਕੀਤੀ ਹੋਵੇ, ਤੇ ਕਿਰਪਾ ਕਰਨੀ ਮੇਰੇ ਤੇ, ਉਸ ਨੂੰ ਜਿਵੇਂ ਨਾ ਕਿਵੇਂ ਜਰੂਰ ਪੂਰਾ ਕਰਨਾ, ਮੈਨੂੰ ਉਸ ਸਮੇਂ ਜਰੂਰ ਆਣ ਕੇ ਦਰਸ਼ਨ ਦੇਣਾ। ਇਹ ਗਰੀਬ ਨਵਾਜ, ਮੇਰੀ ਇਸ ਬੇਨਤੀ ਨੂੰ ਤੁਸੀਂ ਪ੍ਰਵਾਨ ਕਰ ਲੋ।
ਇਮ ਹੀ ਹੋਏ ਕਹਿਓ ਗੁਰ ਜਬੈ, ਦੋਹਾਂ ਦੇਸ਼ ਪਦ ਬੰਧਨ ਕਰ ਤਵੈ।
ਸੁਣਦਿਆਂ ਸਾਰ ਬੇਨਤੀ ਨੂੰ ਸਤਿਗੁਰਾਂ ਨੇ ਆਖਿਆ, ਬਾਬਾ ਜੀ ਐਵੇਂ ਹੋਵੇਗਾ ਜਿਵੇਂ ਤੁਸੀਂ ਹੁਕਮ ਕੀਤਾ। ਉਸੇ ਵੇਲੇ ਦੋਵਾਂ ਪਾਸਿਆਂ ਤੋਂ ਇੱਕ ਦੂਜੇ ਨੂੰ ਦੋਵਾਂ ਨੇ ਨਮਸਕਾਰਾਂ ਕੀਤੀਆਂ।
ਜੋਧ ਅਜਿੱਤਾ ਜੀਵਾ ਤੀਨ, ਤਿੰਨੋ ਗੁਰੂ ਕੋ ਬੰਧਨ ਕੀਨ।
ਜੋਧ ਨੇ, ਅਜਿੱਤੇ ਨੇ ਤੇ ਜੀਵੇ ਨੇ, ਜਿਹੜੇ ਕਿ ਅੰਮ੍ਰਿਤਸਰ ਤੋਂ ਮਿਲ ਕੇ ਦਰਸ਼ਨਾਂ ਦੇ ਵਾਸਤੇ ਆਏ ਸਨ, ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ।
ਚਾਰੋਂ ਚਲੇ ਖੁਸ਼ੀ ਕੋ ਪਾਏ, ਸਿਮਰਤ ਸ੍ਰੀ ਨਾਨਕ ਸੁਖ ਦਾਏ।
ਬਾਬਾ ਬੁੱਢਾ ਜੀ ਦੇ ਸਮੇਤ ਫਿਰ ਚਾਰੇ ਜਾਣੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਜੋ ਸੁਖਾਂ ਦਾ ਦਾਨ ਦੇਣ ਵਾਲੇ ਨੇ, ਉਹਨਾਂ ਨੂੰ ਯਾਦ ਕਰਦਿਆਂ ਕਰਦਿਆਂ ਚੱਲ ਪਏ।
ਲੱਖ ਕੈ ਰੁਖ ਗੁਰ ਕੋ ਗੁਰਦਾਸ, ਕਰਿਓ ਬਾਸ ਸੁਖ ਰਾਸੈ ਪਾਸ।
ਭਾਵੇਂ ਕਿ ਬਾਬਾ ਬੁੱਢਾ ਜੀ ਦੇ ਨਾਲ ਭਾਈ ਗੁਰਦਾਸ ਜੀ ਵੀ ਆਏ ਸਨ, ਪਰ ਭਾਈ ਗੁਰਦਾਸ ਜੀ ਨੇ ਸਤਿਗੁਰਾਂ ਦੇ ਰੁੱਖ ਨੂੰ ਦੇਖਿਆ ਤੇ ਸਤਿਗੁਰਾਂ ਦੇ ਲਾਗੇ ਹੀ ਰਹਿਣ ਦੇ ਵਾਸਤੇ ਉਹ ਤਿਆਰ ਹੋ ਗਏ।
ਬਿਰਦਾ ਕੋ ਬਿਦਾ ਕਰਨ ਤਿਸ ਬੇਰੇ, ਚਲੇ ਗੁਰੂ ਸੰਗ ਸਿੱਖ ਕਨੇਰੇ।
ਬਾਬਾ ਬੁੱਢਾ ਜੀ ਨੂੰ ਦੂਰ ਤੱਕ ਵਿਦਾ ਕਰਨ ਦੇ ਵਾਸਤੇ ਬਹੁਤਿਆਂ ਸਾਰਿਆਂ ਸਿੱਖਾਂ ਦੇ ਸਮੇਤ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੀ ਚੱਲ ਪਏ।
ਗਏ ਦੂਰ ਲਗ ਬ੍ਰਿਧ ਥਿਰ ਹੋਇਓ, ਸਤਿਗੁਰ ਪਾਇਨ ਆਵਤ ਜੋਇਓ।
ਜਦੋਂ ਕਾਫੀ ਦੂਰ ਚਲੇ ਗਏ, ਉਸ ਵੇਲੇ ਬਾਬਾ ਬੁੱਢਾ ਜੀ ਰੁਕ ਗਏ, ਕਿਉਂਕਿ ਬਾਬਾ ਬੁੱਢਾ ਜੀ ਨੇ ਦੇਖਿਆ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੰਗੇ ਚਰਨਾਂ ਦੇ ਨਾਲ ਬਾਬਾ ਬੁੱਢਾ ਜੀ ਦਾ ਸਤਿਕਾਰ ਰੱਖਣ ਦੇ ਵਾਸਤੇ ਦੂਰ ਤੱਕ ਉਹਨਾਂ ਨੂੰ ਵਿਦਾ ਕਰਨ ਦੇ ਵਾਸਤੇ ਆਏ ਸਨ, ਉਸ ਜਗ੍ਹਾ ਦੇ ਉੱਤੇ ਰੁਕ ਗਏ ਬਾਬਾ ਬੁੱਢਾ ਜੀ।
ਕਰਤ ਪਰਸ ਪਰ ਬੰਧਨ ਪਲੇ, ਗੁਰ ਕੋ ਮੋਰ ਅਗਾਰੀ ਚਲੇ।
ਉਸ ਵੇਲੇ ਬਾਬਾ ਜੀ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ, ਇਨ੍ਹਾਂ ਭਾਰ ਨਾ ਚੜਾਓ ਦਾਸ ਦੇ ਸਿਰ ਦੇ ਉੱਤੇ, ਕਿਰਪਾ ਕਰਕੇ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ, ਹੁਣ ਤੁਸੀਂ ਵਾਪਸ ਮੁੜ ਜਾਓ। ਸਤਿਗੁਰਾਂ ਨੂੰ ਉਸ ਜਗ੍ਹਾ ਤੋਂ ਵਾਪਸ ਮੋੜ ਦਿੱਤਾ ਤੇ ਆਪ ਬਾਬਾ ਬੁੱਢਾ ਜੀ ਉੱਥੋਂ ਫਿਰ ਅੱਗੇ ਚੱਲ ਪਏ।
ਗ੍ਰਾਮ ਨਾਮ ਰਮਦਾਸ ਕੇ, ਬ੍ਰਿਧ ਕੇ ਸਦਨ ਸਦਾਏ, ਤੈ ਕੋ ਪਹੁੰਚੇ ਜਾਏ ਕਰ ਗੁਰ ਗੁਣ ਭਣ ਸਮੁੰਦਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਦੇ ਪਿੰਡ ਦਾ ਨਾਮ ਹੈ ਰਮਦਾਸ। ਅਜਨਾਲੇ ਦੇ ਲਾਗੇ ਹੀ ਰਮਦਾਸ ਪਿੰਡ ਹੈ, ਜਿੱਥੇ ਕਿ ਬਾਬਾ ਬੁੱਢਾ ਜੀ ਦਾ ਪਿੰਡ ਸੀ। ਆਪਣੇ ਘਰ ਦੇ ਵਿੱਚ ਰਮਦਾਸ ਦੇ ਵਿੱਚ ਬਾਬਾ ਬੁੱਢਾ ਜੀ ਚਲੇ ਗਏ ਨੇ। ਤੈ ਕੋ ਪਹੁੰਚੇ ਜਾਏ ਕਰ ਗੁਰੂ ਗੁਣ ਭਣ ਸਮੁੰਦਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਹੁਤੇ ਸਾਰੇ ਗੁਣਾਂ ਦਾ ਗਾਣ ਕਰਦੇ ਹੋਏ ਬਾਬਾ ਬੁੱਢਾ ਜੀ ਆਪਣੇ ਘਰ ਚਲੇ ਗਏ। ਇਸ ਜਗ੍ਹਾ ਦੇ ਉੱਤੇ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਹਾਲਾਤ ਨੂੰ, ਇਸ ਅਗਲੇ ਇਤਿਹਾਸ ਨੂੰ ਜਿਵੇਂ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜੇ ਇੰਨਿਆ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ,
ਹੇ ਅਪਰਮ ਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।